ਉਮਾ ਕਾਰਾਂ ਪਿੱਠ ਦੇ ਕੇ ਜਿਸ ਵਾਸਤੇ ਮਨੁੱਖਾ ਦੇ ਮਿਲੀ ਹੈ ਇਸ ਜੀਵ ਨੂੰ ਉਸ ਮੁੱਖ ਨੂੰ ਅੱਗੇ ਰੱਖਦੇ ਹੋਏ ਸਤਿਗੁਰੂ ਦੀ ਹਜ਼ੂਰੀ ਚ ਪਹੁੰਚੇ ਹਾਂ। ਆਓ ਆਪਣੇ ਸਤਿਗੁਰੂ ਨੂੰ ਸ਼ਰਧਾ ਦੇ ਨਾਲ ਨਮਸਕਾਰ ਕਰਨ ਤੋਂ ਬਾਅਦ ਬੀਬੀਆਂ ਬੀਬੀਆਂ ਵਾਲੇ ਪਾਸੇ ਬੈਠੋ, ਭਾਈ ਭਾਈਆਂ ਵਾਲੇ ਪਾਸੇ ਬੈਠੋ। ਹਰ ਇੱਕ ਵਸਤੂ ਦੇ ਦੋ ਪੱਖ ਨੇ ਗੁਰੂ। ਬੀਬੀਆਂ ਭਾਈਆਂ ਕੰਨੀ ਨਹੀਂ ਬੈਠ ਸਕਦੀਆਂ, ਭਾਈ ਬੀਬੀਆਂ ਕੰਨੀ ਨਹੀਂ ਬੈਠ ਸਕਦੇ ਗੁਰੂ ਦੀ ਹਜ਼ੂਰੀ ਚ। ਘਰਾਂ ਚ ਜਾਏ ਕਿਵੇਂ ਫਰੀ ਤੁਰੀ ਜਾਓ ਕੋਈ ਨਹੀਂ ਪੁੱਛਦਾ, ਇਹ ਤਾਂ ਦਰਬਾਰ ਆ ਗੁਰਮੁਖੋ। ਆਹ ਇਸ ਤਰ੍ਹਾਂ ਦੇ ਨਾਲ ਜਿੱਥੇ ਜਗ੍ਹਾ ਮਿਲਦੀ ਹੈ ਪ੍ਰੇਮ ਨਾਲ ਬੈਠ ਜਾਓ। ਆਪਾਂ ਇੱਥੇ ਬੈਠਣ ਤਾਂ ਆਏ ਨਹੀਂ ਹਾਂ, ਆਪਣੀ ਤਾਂ ਜਿਹੜੀ ਟਾਣੀ ਉੜਜੀ ਹੋਈ ਹੈ ਨਾ ਜਨਮਾਂ ਜਨਮਾਤਰਾਂ ਦੀ ਇਸ ਜੀਵ ਦੀ। ਗੁਰੂ ਸਾਹਿਬ ਜਾਣਦਾ ਇਹ ਜੀਵ ਮੇਦ ਤੋਂ ਵਿਛੜ ਕੇ ਕਿਵੇਂ ਟਾਣੀ ਲਜਾਈ ਹੈ ਇਹਨੇ। ਤਾਂ ਫਿਰ ਆਪਾਂ ਨੇ ਤਾਂ ਪਿਛਲੀ ਟਾਣੀ ਛਲਜਾਉਣ ਵਾਸਤੇ ਗੁਰੂ ਸਾਹਿਬ ਜੀ ਦੇ ਹਜ਼ੂਰ ਇਕੱਤਰ ਹੋਏ ਆ। ਤੇ ਜਿਹੜਾ ਜੀਵ ਹੈ ਨਾ ਜੀਵ, ਇਹ ਕਹਿੰਦੇ ਪਰਮੇਸ਼ਰ ਵਰਗਾ ਹੀ ਆ। ਜਿਵੇਂ ਪਾਣੀ ਪਾਣੀ ਹੋਣ ਦੇ ਨਾਤੇ ਇੱਕੋ ਜਿਹਾ ਹੀ ਹੁੰਦਾ ਪਾਣੀ, ਉਹਦੀ ਅੰਸ਼ ਵੀ ਇੱਕੋ ਹੀ ਹੁੰਦੀ ਹੈ, ਹਮੇਸ਼ਾ ਅੰਸ਼ ਦੇ ਵਿੱਚ ਅੰਸ਼ ਮਿਲੇਗੀ। ਔਰ ਇਸ ਤਰ੍ਹਾਂ ਦੇ ਨਾਲ ਜਿਹੜੀ ਰੂਹ ਹੈ ਇਹ ਪਰਮੇਸ਼ਰ ਦੀ ਅੰਸ਼ ਹੈ, ਉਹੀ ਜੀ ਹੋਈ ਹੈ ਇਹ। ਇਸ ਨੂੰ ਜੀਵ ਚਾਂ ਕਹਿੰਦੇ ਨੇ, ਉਸਦੇ ਵਿੱਚੋਂ ਵਿਛੜਿਆ ਹੋਇਆ। ਜ਼ਿਆਦੇ ਰੂਹ ਮਨੁੱਖਾ ਦੇ ਸੰਬੰਧ ਕਰਕੇ ਹਰ ਇੱਕ ਵਸਤੂ ਆਪੋ ਆਪਣਾ ਕੰਮ ਕਰਦੀ ਹੈ। ਜੈਸੇ ਸਰੀਰ ਦੇ ਨੌ ਦੁਆਰੇ ਨੇ, ਇੰਦਰੇ ਵੀ ਕਹਿੰਦੇ ਨੇ ਇਹਨਾਂ ਨੂੰ, ਗੋਲਕਾਂ ਵੀ ਕਹਿ ਦਿੰਦੇ ਨੇ, ਬਹੁਤ ਨਾਮ ਨੇ। ਇਹ ਆਪੋ ਆਪਣਾ ਕੰਮ ਕਰਦੀਆਂ ਨੇ ਸਾਰੀਆਂ ਗੋਲਕਾਂ। ਹੁਣ ਆਪਾਂ ਗੁਰੂ ਦੀ ਹਜ਼ੂਰੀ ਚ ਆ ਗਏ, ਜੇ ਆਪਣੇ ਜੀਵ ਨਾ ਹੋਵੇ, ਸਰੀਰ ਤਾਂ ਸਭ ਕੁਛ ਉਸੇ ਤਰ੍ਹਾਂ ਹੀ ਦਿਸਦਾ, ਮੂੰਹ ਵੀ ਜੀਂਦਾ, ਅਗਰ ਆਪਣੇ ਮੂੰਹ ਦੇ ਵਿੱਚ ਜੀਵ ਨਾ ਹੋਵੇ ਤੇ ਫਿਰ ਆਪਾਂ ਪਰਮੇਸ਼ਰ ਦਾ ਜਸ ਕੈਸੇ ਗਾਵਾਂਗੇ। ਇਹ ਜਿਤਨੇ ਇੰਦਰੇ ਨੇ ਸਾਰੇ ਆਪੋ ਆਪਣਾ ਕੰਮ ਕਰਦੇ ਨੇ ਪਰਮੇਸ਼ਰ ਨੂੰ ਪਛਾਣਨ ਵਾਸਤੇ, ਕਿਉਂ ਪਰਮੇਸ਼ਰ ਹੈ ਸੂਖ। ਇਹ ਜਿਹੜੀ ਰੂਹ ਆ ਹੈ ਤਾਂ ਇਹ ਵੀ ਸੂਖਮਈ, ਜਦ ਰੱਬ ਸੂਖਮਾ ਉਹਦੀ ਅੰਸ਼ ਵੀ ਸੂਖਮਈ ਹੋਵੇਗੀ। ਤਾਂ ਫਿਰ ਇਹ ਲਹਿਦਾ ਹੋਣ ਕਰਕੇ ਇਸਦਾ ਨਾਮ ਜੀਵ ਪੈ ਗਿਆ। ਹੁਣ ਇਹ ਸਿੱਧੀ ਰੱਬ ਨੂੰ ਨਹੀਂ ਮਿਲ ਸਕਦੀ ਜਿਹੜੀ ਰੂਹ ਹੈ। ਆ ਦੇਖ ਲਓ, ਉੱਥੇ ਬਣਿਆ ਹੋਇਆ ਕਿਸੇ ਟਾਈਮ ਦੇ ਵਿੱਚ, ਇੱਥੇ ਜੰਗ ਹੋਇਆ ਹੋਇਆ, ਉਹ ਜਿਹੜੀਆਂ ਰੂਹਾਂ ਨੇ ਇੱਥੇ ਖਬਰ ਨਹੀਂ ਕਿੱਥੇ ਨੇ ਉਹ। ਜੇ ਤਾਂ ਦੀਦੀਆਂ ਹੁਣ ਤਾਂ ਆਪਾਂ ਮਿਲ ਲਈਏ, ਉਹਨਾਂ ਨਾਲ ਗੱਲਬਾਤ ਕਰ ਲਈਏ, ਵੀ ਤੂੰ ਕਿੱਦਾਂ ਕਿ ਉਹ ਦੱਸ ਦੇਗਾ ਮੈਨੂੰ ਇਤਨੇ ਸਾਲ ਹੋ ਗਏ, ਜਿਵੇਂ ਆਪਣੀ ਉਮਰ ਸੰਬੰਧੀ ਮਿਲੀ ਜਾਣਗੇ, ਆਪਾਂ ਦੱਸੀ ਜਾਵਾਂਗੇ ਵੀ ਫਲਾਨੇ ਦਾ ਫਲਾਨੇ ਟਾਈਮ ਦਾ ਮੇਰਾ ਜਨਮ ਹੈ, ਮੈਂ ਪਲੇਗਾਂ ਦੇਖੀਆਂ ਨੇ। ਹੁਣ ਜਿਹੜੇ ਉਹਦੇ ਪਿੱਛੋਂ ਹੋਏ ਨੇ ਜਾਂ ਬਾਅਦ ਉਹ ਤਾਂ ਮੈਂ ਤਾਂ ਪਲੇਗਾਂ ਨਹੀਂ ਦੇਖੀਆਂ। ਔਰ ਇਸ ਤਰ੍ਹਾਂ ਜਿਹੜੀ ਇਹ ਰੂਹ ਹੈ, ਇਹ ਸੂਖਮ ਜਿਹੜੀ ਰੂਹ ਹੈ, ਇਹ ਇਸਨੂੰ ਸਰੀਰ ਦੀ ਸੰਗਤ ਹੋਣ ਕਰਕੇ ਇਹ ਆਪਣਾ ਸਰੂਪ ਭੁੱਲ ਗਈ। ਸਰੂਪ ਇਹਦਾ ਕੌਣ ਹੈ? ਸੂਖਮ ਨਿਰਾਕਾਰ ਵਾਹਿਗੁਰੂ ਹੈ ਜਿਹੜਾ। ਹੁਣ ਉਹ ਜਿਹੜਾ ਸਰੂਪ ਹੈ ਇਸਦਾ, ਇਹ ਉਹ ਤੋਂ ਵਿਛੜੀ ਹੋਈ ਹੈ ਅਤੇ ਬਗੈਰ ਸਰੀਰ ਤੋਂ ਉਸਨੂੰ ਪਛਾਣ ਨਹੀਂ ਸਕਦੀ। ਸਰੀਰ ਤਾਂ ਸਿਰ ਜੀਵ ਦੇ ਹੋਰ ਵੀ ਬਹੁਤ ਨੇ, ਜੋ ਪਰਮੇਸ਼ਰ ਦਾ ਅਸੂਲ ਹੈ ਨਾ, ਉਹ ਅਸੂਲ ਦੁਆਰਾ ਇਸਨੇ ਆਪਣੇ ਕੇਂਦਰ ਨੂੰ ਪਛਾਣਨਾ ਨਹੀਂ, ਪਛਾਣ ਹੀ ਨਹੀਂ ਸਕਦਾ। ਬਸ ਹੁਣ ਇਸ ਰੂਹ ਨੇ ਆਪਣਾ ਆਪਾ ਸਰੀਰ ਮੰਨ ਲਿਆ। ਸਰੀਰ ਤਾਂ ਪੰਜਾਂ ਤੱਤਾਂ ਦਾ ਬਣਿਆ ਹੋਇਆ, ਠੋਸ ਆ ਇਹ ਤਾਂ ਮੈਟਰ ਹੈ ਜਿਹਨੂੰ ਮਿੱਟੀ ਕਹਿੰਦੇ ਨੇ। ਇਸ ਦਾ ਸਰੂਪ ਵੀ ਮਿੱਟੀ ਹੈ ਜਿਹੜਾ ਸਰੀਰ ਨੇ ਪੰਜ ਤੱਤ, ਅਤੇ ਜਿਹੜੀ ਰੂਹ ਹੈ ਇਹਦਾ ਸਰੂਪ ਨਿਰਾਕਾਰ ਵਾਹਿਗੁਰੂ ਹੈ। ਕੋਈ ਟਾਈਮ ਆਵੇਗਾ ਹੌਲੀ ਹੌਲੀ ਉਹ ਫਿਰ ਆਪਣੇ ਸਰੂਪ ਦੇ ਵਿੱਚ ਮਿਲ ਜਾਵੇਗੀ। ਉਹ ਜਿਹੜਾ ਨਾਮ ਰੂਪ ਹੈ ਨਾ ਉਹਦਾ, ਉਹ ਨਹੀਂ ਦਿਖੇਗਾ ਫਿਰ। ਔਰ ਇਸ ਤਰ੍ਹਾਂ ਇਹ ਜਿਹੜੀ ਰੂਹ ਹੈ ਇਹ ਪਰਮੇਸ਼ਰ ਤੋਂ ਵਿਛੜੀ ਹੋਈ ਹੈ, ਇਹਦਾ ਸਰੂਪ ਵੀ ਉਹੀ ਹੈ। ਹੁਣ ਸਰੀਰ ਦੀ ਸੰਗਤ ਕਰਕੇ ਇਸਨੇ ਆਪਣੇ ਆਪ ਨੂੰ ਆਪਣਾ ਸਰੂਪ ਸਰੀਰ ਮੰਨ ਲਿਆ। ਸਰੀਰ ਇਹਦਾ ਸਰੂਪ ਨਹੀਂ ਹੈ, ਇਸੇ ਨੂੰ ਉਹ ਗਿਆਨ ਕਹਿੰਦੇ ਨੇ। ਇਹੀ ਤਾਣੀ ਆਪਣੀ ਉਲਝੀ ਹੋਈ ਹੈ, ਇਸੇ ਤਾਣੀ ਨੂੰ ਸਰਜਾਉਣ ਵਾਸਤੇ ਜਾਂ ਤਾਂ ਕਿਸੇ ਮਹਾਂਪੁਰਸ਼ਾਂ ਨੇ ਤਾਣੀ ਸੜਜਾਈ ਹੋਵੇ ਆਪਣੀ, ਤਾਂ ਉਸ ਦੀ ਸੰਗਤ ਸੇ ਗੱਲ ਦਾ ਪਤਾ ਲੱਗੇਗਾ। ਜਾਂ ਕੋਈ ਬ੍ਰਹਮ ਗਿਆਨੀ ਸਿੱਖ ਹੋਵੇ, ਜਿਹੜਾ ਹੀ ਬ੍ਰਹਮ ਗਿਆਨੀ ਹੁੰਦਾ ਕਿਸੇ ਮਤ ਦਾ ਆਵੇ, ਉਸਨੇ ਤਾਣੀ ਸੁਲਝਾ ਦੀ ਹੁੰਦੀ ਆ, ਉਸਨੂੰ ਆਪਣੀ ਤਾਣੀ ਦਾ ਗਿਆਨ ਹੋ ਜਾਂਦਾ। ਬਸ ਬਈ ਮੈਂ ਤਾਣੀ ਨਹੀਂ ਹਾਂ, ਮੈਂ ਤਾਂ ਕੋਈ ਹੋਰ ਚੀਜ਼ ਸੀ, ਮੈਂ ਤਾਂ ਭੁੱਲਿਆ ਹੀ ਰਿਹਾ। ਬਸ ਆਹ ਭੁਲੇਖੇ ਜੀ ਆਪਾਂ ਜਨਮ ਧਾਰਦੇ ਹਾਂ ਨਾ, ਜਦ ਆਪਣਾ ਭੁਲੇਖਾ ਦੂਰ ਹੋ ਗਿਆ ਆਪਾਂ ਨੇ ਤਾਂ ਜੰਮਣਾ ਹੀ ਨਹੀਂ ਫਿਰ, ਜਾਂ ਜੰਮਣਾ ਹੀ ਨਹੀਂ ਫਿਰ ਮਰਨਾ ਕਿੱਥੋਂ ਹੈ? ਜਦ ਇਹ ਜੰਮਦਾ ਤਦੇ ਹੀ ਮਰਦਾ ਨਾ। ਤੁਸੀਂ ਐਸਾ ਉਪਾਅ ਕਰੋ, ਉੱਥੇ ਚਲੇ ਜਾਓ ਜਿੱਥੇ ਰੂਹ ਜੰਮਦੀ ਨਹੀਂ ਹੈ। ਜਾਣਾ ਤਾਂ ਰੂਹ ਨਹੀਂ ਹੈ, ਸਰੀਰ ਦੇ ਸੰਬੰਧ ਕਰਕੇ ਜਾਣਾ, ਫਿਰ ਨਹੀਂ ਇਹ ਰੂਹ ਨੇ ਜੰਮਣਾ ਨਹੀਂ, ਇਹ ਜੰਮਦੀ ਮਰਦੀ ਰਹੇਗੀ। ਖਬਰ ਨਹੀਂ ਕਦੀ ਕੁ ਜੰਮਦੀ ਮਰਦੀ ਹੈ, ਹੋਰ ਆ ਕਦੀ ਕੁ ਪਰਮੇਸ਼ਰ ਨੇ ਸ੍ਰਿਸ਼ਟੀ ਸਾਜੀ ਹੈ, ਹੋਰ ਆ ਪਹਿਲਾਂ ਹੋਰ ਇਹ ਕਿਸਮ ਦੀਆਂ ਸ੍ਰਿਸ਼ਟੀਆਂ ਹੋਣ, ਅਨਪੜ੍ਹਤਾ ਦੇ ਕਾਰਨ ਲਿਖ ਨਾ ਸਕੀਆਂ ਹੋਣ ਵੀ ਕਦੀ ਹੋਈ ਹੋਈ ਹੈ। ਅਦਾ ਜਦ ਤੇ ਲੋਕ ਕੁਛ ਹੁਸ਼ਿਆਰ ਹੋ ਗਏ, ਪੜ੍ਹਾਈ ਛੜਾਈ ਜੀ ਹੋ ਗਈ, ਤਦ ਜਾ ਕੇ ਫਿਰ ਇਹ ਦੱਸਣ ਲੱਗ ਗਏ ਵੀ ਫਲਾਨੇ ਸਾਲ ਚਾਹ ਹੋਇਆ, ਝਿਮਕੇ ਚਾਹ ਹੋਇਆ। ਪਰਮੇਸ਼ਰ ਦਾ ਕੋਈ ਅੰਤ ਨਹੀਂ ਪਾ ਸਕਦਾ, ਬਸ ਨਾ ਉਹਦੀ ਕਰੀ ਹੋਈ ਨੂੰ ਕੋਈ ਦੱਸ ਸਕਦਾ ਵੀ ਕਿਵੇਂ ਕਰੀਏ। ਜੇ ਕੋਈ ਕਹੇ ਵੀ ਇਹ ਜੀਵ ਆਤਮਾ ਪਰਮੇਸ਼ਰ ਨਾਲੋਂ ਵਿਛੜ ਕਿਉਂ ਗਿਆ, ਇਹ ਵੀ ਨਹੀਂ ਕੋਈ ਦੱਸ ਸਕਦਾ। ਬਸ ਹਾਂ ਪਰਮੇਸ਼ਰ ਦੱਸ ਦੇਗਾ ਜਿਹਦੇ ਨਾਲੋਂ ਵਿਛੜਿਆ। ਜਿਹੜਾ ਸੰਬੰਧੀ ਆਪਣੇ ਨਾਲੋਂ ਵਿਛੜਦਾ ਹੈ, ਜੇ ਕੋਈ ਪੁੱਛੇ ਆਪਾਂ ਦੱਸ ਦਿਆਂਗੇ ਮੇਰੇ ਸੰਬੰਧੀ ਨੂੰ 10 ਸਾਲ ਹੋ ਗਏ ਚੜ੍ਹਾਈ ਕਰ ਗਿਆ। ਔਰ ਇਸੇ ਤਰ੍ਹਾਂ ਜਿਹੜਾ ਪਰਮੇਸ਼ਰ ਦਾ ਨਿਯਮ ਹੈ, ਇਹ ਜੀਵ ਦਾ ਪਤਾ ਨਹੀਂ ਕਦ ਵਿਛੜਿਆ, ਪਰਮੇਸ਼ਰ ਹੀ ਜਾਣਦਾ। ਦੱਸਿਆ ਵੀ ਜਿਤਨੀ ਜਿਤਨੀ ਕਿਸੇ ਦੀ ਬੁੱਧ ਹੈ ਨਾ, ਉਤਨੀ ਉਤਨੀ ਉਹ ਅੱਗੇ ਵਰਣਨ ਕਰਦਾ, ਦੱਸ ਦਿੰਦਾ, ਪਰ ਉਹ ਤਾਂ ਬੁੱਧ ਤੇ ਪਰੇ ਹੈ, ਉਹ ਤਾਂ ਆਪਣੀ ਬੁੱਧ ਤੇ ਪਰੇ ਆ। ਨਿਰਾਕਾਰ ਵਾਹਿਗੁਰੂ ਜਿਹੜਾ ਆਪਾਂ ਕਿਵੇਂ ਉਸਨੂੰ ਦੱਸ ਦਿਆਂਗੇ ਵੀ ਇਹੋ ਜਿਹਾ ਸੀ ਉਹ, ਐਂ ਸ੍ਰਿਸ਼ਟੀ ਸਾਜਦਾ, ਉਹ ਇਸ ਟਾਈਮ ਉਹਨੇ ਸ੍ਰਿਸ਼ਟੀ ਸਾਜੀ ਹੈ। ਨਹੀਂ ਜਾਣ ਸਕਦਾ ਕੋਈ। ਉਹ ਆਪ ਜਾਣਦਾ ਵੀ ਜੇ ਮੈਂ ਕਿਵੇਂ ਸਾਜੀ ਹੈ, ਕਿਸ ਤਰ੍ਹਾਂ ਨਾਲ ਇਸਦੀ ਪਾਲਣਾ ਕਰਦਾ, ਹੋਰ ਵੀ ਜੋ ਕੁਛ ਸਾਰਾ ਉਹਦੇ ਅਧੀਨ ਹੈ। ਜਿਵੇਂ ਜਿਹੜੇ ਬ੍ਰਹਮ ਗਿਆਨੀ ਮਹਾਂਪੁਰਸ਼ ਹੁੰਦੇ ਨੇ ਨਾ, ਕਹਿੰਦੇ ਉਹਨਾਂ ਦੀ ਵੀ ਅੰਤਰੀਨੀ ਅਵਸਥਾ ਨੂੰ ਕੋਈ ਜਾਣ ਨਹੀਂ ਸਕਦਾ ਹੈ। ਇੱਕ ਸੰਸੰਵੇਦ ਹੁੰਦਾ, ਇੱਕ ਪਰਸੰਵੇਦ ਹੁੰਦਾ। ਪਰਸੰਵੇਦ ਹੁੰਦਾ ਕਹਿੰਦੇ ਉਹਨਾਂ ਦੀ ਕਿਰਿਆ ਦੇਖ ਲਾਂਗੇ ਆਪਾਂ, ਸੰਸੰਵੇਦ ਆ ਜਿਹੜਾ ਜਿਹੜੀ ਉਹਨਾਂ ਦੀ ਅਵਸਥਾ ਉਹਨੂੰ ਆਪਾਂ ਕਿਵੇਂ ਦੇਖਾਂਗੇ। ਆਪਾਂ ਤਾਂ ਸੰਸਾਰੀ ਲੋਕ ਆ, ਪੁੱਤਰਾਂ ਧੀਆਂ ਦੇ ਵਿੱਚ ਫਸੇ ਹੋਏ ਹਾਂ, ਆਪਣੇ ਆਪ ਨੂੰ ਸਰੀਰ ਮੰਨਦੇ ਹਾਂ। ਅਤੇ ਹੁਣ ਉਹ ਮਹਾਂਪੁਰਸ਼ਾਂ ਦੀ, ਗੁਰਸਿੱਖਾਂ ਦੀ ਅੰਦਰ ਦੀ ਜਿਹੜੀ ਅਵਸਥਾ ਉਸਨੂੰ ਆਪਾਂ ਕਿਵੇਂ ਜਾਣ ਜਾਵਾਂਗੇ। ਹਾਂ, ਲਿਖੀ ਹੋਈ ਅਵਸਥਾ ਨੂੰ ਆਪਾਂ ਪੜ੍ਹ ਕੇ ਜ਼ਰੂਰ ਸੁਣਾ ਦਿਆਂਗੇ, ਪੜ੍ਹ ਕੇ ਸੁਣਾ ਦੇਣਾ ਕੋਈ ਹੋਰ ਗੱਲ ਹੈ। ਉਸ ਦੇਸ਼ ਦੇ ਵਿੱਚ ਸੁਰਤ ਨੂੰ ਲਿਜਾ ਕੇ ਦੇਖਣਾ ਇਹ ਕੋਈ ਹੋਰ ਗੱਲ ਹੈ। ਆਓ ਇਸ ਤਰ੍ਹਾਂ ਦੇ ਨਾਲ ਪਹਿਲਾਂ ਸੁਣਨਾ ਹੀ ਹੈ, ਸੁਣਾਉਣ ਵਾਲੇ ਵੀ ਆਪਾਂ ਨੂੰ ਸੁਣਾਉਂਦੇ ਹੀ ਨੇ ਨਾ, ਅਤੇ ਆਪਾਂ ਨੂੰ ਫਿਰ ਸ਼ੌਂਕ ਜਾਗਦਾ। ਕੋਈ ਕਾਲੇ ਹੁੰਦੇ ਨੇ ਅੱਗੇ ਨਿਕਲ ਜਾਂਦੇ ਨੇ, ਜਿਵੇਂ ਧੰਨਾ ਜੱਟ ਹੋਇਆ। ਤਰਲੋਚਨ ਕੋਈ ਬਰਮ ਗਿਆਨੀ ਸਨ ਸੀ, ਉਹਨੇ ਤਾਂ ਇਵੇਂ ਵੀ ਕਿਹਾ ਜੀ ਧੰਨਿਆ ਠਾਕੁਰ ਦੀ ਸੇਵਾ ਕਰੇ ਜੋ ਇੱਛੇ ਸੋ ਫਲ ਪਾਵੇ। ਹੁਣ ਉਹਦਾ ਠਾਕੁਰ ਪੂਰਾ ਚਿਰ ਰਹਿ ਗਿਆ, ਧੰਨੇ ਨੇ ਪਰਮੇਸ਼ੁਰ ਨੂੰ ਸਾਖਿਆਤ ਕਰ ਲਿਆ, ਕੰਮ ਕਰਾਉਂਦਾ ਸਾਰਾ ਕੁਛ ਨੱਕੇ ਛਡਾਉਂਦਾ। ਆਹ ਇਸ ਤਰ੍ਹਾਂ ਦੇ ਨਾਲ ਅਵਸਥਾ ਹੁੰਦੀ ਹੈ। ਇਹ ਆਪਣੇ ਆਪ ਨੂੰ ਸਰੀਰ ਮੰਨਦਾ, ਜਿਹੜਾ ਜੀਵ ਆ ਰੂਹ ਕਹਿੰਦੇ ਨੇ ਜੀ ਨੂੰ, ਸਰੀਰ ਇਹ ਹੈ ਨਹੀਂ, ਇਹਦੀ ਮਨਾਓ ਅਤੇ ਇਸਨੂੰ ਗਿਆਨ ਕਹਿੰਦੇ ਨੇ। ਬਸ ਤੁਸੀਂ ਹੌਲੀ ਹੌਲੀ ਵਿਚਾਰ ਕਰਿਆ ਕਰੋ, ਆਪਣੇ ਸਰੀਰ ਨੂੰ ਪੜਚੋਲ ਕਰਿਆ ਕਰੋ, ਸਰੀਰ ਦੀ ਹਰ ਇੱਕ ਨਹੀਂ ਕਰਦਾ, ਹਰ ਇੱਕ ਤਾਂ ਪਦਾਰਥਾਂ ਦੀ ਔਰ ਪੁੱਤਰਾਂ ਧੀਆਂ ਦੀ ਪੜਚੋਲ ਕਰੀ ਜਾਂਦੇ ਦਿਨ ਰਾਤ। ਵਸਤੂ ਵਿਚਾਰ ਕਹਿੰਦੇ ਨੇ ਇਸਨੂੰ, ਕਿ ਬਾਹਰਲੀਆਂ ਨੂੰ ਤਾਂ ਮਨ ਤਾਂ ਬਹੁਤ ਦੂਰ ਗਿਆ ਹੋਇਆ। ਜੇ ਆਪਾਂ ਮਨ ਨੂੰ ਸਰੀਰ 'ਚ ਲਿਆਉਣ ਲੱਗੀਏ ਨਾ, ਦਸਾਂ ਸਾਲਾਂ ਦੇ ਵਿੱਚ ਸਰੀਰ 'ਚ ਆਊਗਾ ਇਹ। ਜੇ ਰੋਜ਼ ਲੱਗੇ ਰਹੀਏ ਦਿਨ ਰਾਤ, ਤਦ ਸਰੀਰ 'ਚ ਆਊ, ਫਿਰ ਤਿੰਨ ਸਰੀਰ ਨੇ, ਹੋਰ ਬਹੁਤ ਕੁਛ ਆ ਸਰੀਰ ਦੇ ਵਿੱਚ, ਉਹ ਉਹਨੇ ਜਣਾਉਣਾ ਇਸ ਨੂੰ, ਹੌਲੀ ਹੌਲੀ ਫਿਰ ਅੱਗੇ ਆਊਗਾ। ਜਿਹਦੇ ਦੁਆਰਾ ਇਸਨੇ ਆਪਣੇ ਸਰੂਪ ਨੂੰ ਪਛਾਣਨਾ। ਗੁਰੂ ਸਾਹਿਬ ਨੇ ਲਿਖਿਆ, ਮਨ ਤੂੰ ਜੋਤ ਸਰੂਪ ਹੈ। ਜੋਤ, ਜੋਤ ਕਹਿੰਦੇ ਜਿਹੜੀ ਚੀਜ਼ ਹਮੇਸ਼ਾ ਰਹੇ, ਉਹਦਾ ਨਾਮ ਜੋਤ ਰੱਖਿਆ ਹੋਇਆ। ਜਿਵੇਂ ਆਕਾਸ਼ ਆ ਨਾ, ਹਮੇਸ਼ਾ ਰਹਿੰਦਾ, ਨਿਰਾਕਾਰ ਵਾਹਿਗੁਰੂ ਹਮੇਸ਼ਾ ਰਹੂਗਾ। ਜਾਂ ਨਿਰਗੁਣ ਅਤੇ ਸਰਗੁਣ ਹੋਊਗਾ, ਸਰਗੁਣ ਸਰੀਰ ਨਹੀਂ ਉਹਦਾ ਰਹਿਣਾ ਹੈ, ਉਹ ਜਿਹੜਾ ਨਿਰਗੁਣ ਹੈ ਉਹ ਫੇਰ ਵੀ ਰਹੇਗਾ। ਉਹ ਇਸ ਤਰ੍ਹਾਂ ਦੇ ਨਾਲ ਇਹ ਆਪਣੇ ਆਪੇ ਨੂੰ ਭੁੱਲ ਗਈ ਰੂਹ ਹੈ ਜਿਹੜੀ, ਤਾਂ ਹੀ ਤਾਂ ਤਰਜੁਨੀਆਂ ਦੇ ਵਿੱਚ ਜੰਮਦੀ ਮਰਦੀ ਫਿਰਦੀ ਆਪਾਂ ਭੜਕਦੇ ਫਿਰਦੇ ਹਾਂ। ਇਹਦੇ ਵਿੱਚ ਤਾਂ ਭੜਕਣਾ ਹੈ ਨਹੀਂ। ਜਿਹੜੀ ਰੂਹ ਹੈ ਜਿਹਨੂੰ ਜੀਵ ਕਹਿੰਦੇ ਹਾਂ ਆਪਾਂ, ਸੋਲ, ਉਹਦੇ ਵਿੱਚ ਤਾਂ ਭੜਕਣਾ ਹੈ ਨਹੀਂ। ਇਹ ਭੜਕਦਾ ਕਿਉਂ ਹੈ? ਤਾਂ ਅੱਜ ਇਹ ਜੀਵ ਹੈ, ਫਿਰ ਇਹ ਫਿਰ ਉਪਾਅ ਕਰੇ ਕੋਈ? ਉਪਾਅ ਕਿੱਥੇ ਹੋਵੇਗਾ? ਜਿਹੜੇ ਭੜਕਣਾ ਸੇ ਰਹਿਤ ਨੇ, ਉਹਨਾਂ ਦੀ ਸੰਗਤ ਕਰਨੀ ਪਊਗੀ। ਜਿਹਨੇ ਐੱਮ ਏ ਦੀ ਡਿਗਰੀ ਲੈਣੀ ਹੈ, ਪ੍ਰੋਫੈਸਰ ਦੀ ਸੰਗਤ ਕਰੇ, ਪ੍ਰਿੰਸੀਪਲਾਂ ਦੀ, ਫਿਰ ਘਰ ਬੈਠਿਆਂ ਤਾਂ ਮਿਲਣੀ ਨਹੀਂ ਹੈ ਇਹ। ਫਿਰ ਮੁਸ਼ਕਤ ਕਰਨੀ ਪੈਣੀ ਹੈ ਦਿਨ ਰਾਤ। ਬੜੇ ਮਹਾਰਾਜ ਵੀ ਦੱਸਦੇ ਹੁੰਦੇ, ਅਸੀਂ ਕਹਿੰਦੇ ਕੇਸ ਬੰਨ ਕੇ ਪੜ੍ਹਦੇ ਰਹੇ ਹਾਂ, ਸਿਰਫ ਦੁਨਿਆਵੀ ਪੜ੍ਹਾਈ ਹੋਈ ਹੈ ਨਾਲੇ। ਜਿਹੜਾ ਉਹ ਆਪਣਾ ਸਰੂਪ ਦੇਖਣਾ, ਉਹ ਤਾਂ ਇਹਦੇ ਨਾਲ ਉਹ ਕਹਿੰਦੇ ਹਜ਼ਾਰ ਗੁਣਾ ਜ਼ਿਆਦਾ ਮੁਸ਼ਕਤ ਕਰਨੀ ਪੈਣੀ ਹੈ, ਤਦ ਜਾ ਕੇ ਉਹ ਹੋਊਗਾ। ਬਸ ਆਪਣੇ ਮਨ ਤਾਂ ਬੁਰਜ ਵਰਗੇ ਮੋਟੇ ਹੋਏ ਨੇ, ਜਿਹੜਾ ਬੁਰਜ ਖੜਾ ਸਾਹਮਣੇ, ਕਿਵੇਂ ਆਪਾਂ ਅੰਦਰ ਵਾੜ ਲਾਂਗੇ ਉਸਨੂੰ? ਉਹ ਤਾਂ ਬਹੁਤ ਸੂਖਮ ਚੀਜ਼ ਹੈ ਜਿਹੜਾ ਇਹਦਾ ਸਰੂਪ ਆ ਉਹ। ਔਰ ਇਸ ਤਰ੍ਹਾਂ ਦੇ ਨਾਲ ਦੱਸਿਆ ਵੀ ਹੌਲੀ ਹੌਲੀ ਜਦ ਇਹ ਗੁਰੂ ਵਾਲਾ ਬਣੇਗਾ, ਹੁਣ ਤਾਂ ਇਹਨੇ ਆਪਣਾ ਸਰੂਪ ਸਰੀਰ ਔਰ ਪੁੱਤਰਾਂ ਧੀਆਂ ਨੂੰ ਮੰਨਿਆ ਹੋਇਆ, ਜਾਂ ਵਾਲਦੈਨ ਹੁੰਦੇ ਨੇ ਹੋਰ ਸੰਬੰਧੀ ਹੁੰਦੇ ਨੇ। ਇਹ ਇਸ ਨੂੰ ਅਗਿਆਨ ਕਹਿੰਦੇ ਨੇ। ਬਸ ਅਗਿਆਨ, ਗਿਆਨਵਾਨ ਨਹੀਂ ਮੰਨੇਗਾ ਸਰੀਰ ਨੂੰ, ਗਿਆਨਵਾਨ ਕਦੇ ਪੁੱਤਰ ਧੀਆਂ ਨਹੀਂ ਆਪਣੇ ਮੰਨੇਗਾ, ਰਹੇਗਾ ਪੁੱਤਰ ਧੀਆਂ ਜੀ। ਜਿਹੜਾ ਆਪਣਾ ਖਿਆਲ ਆ ਨਾ, ਇਹ ਹੋਰ ਹੈ, ਸਰੀਰ ਹੋਰ ਹੈ, ਜਿੱਥੇ ਇਹਨੇ ਜਾਣਾ ਜਿਹੜਾ ਇਹਦਾ ਸਰੂਪ ਆ ਉਹ ਹੋਰ ਹੈ। ਜਦ ਇਹ ਆਪਣੇ ਸਰੂਪ ਦੇ ਵਿੱਚ ਚਲਿਆ ਜਾਵੇਗਾ, ਫਿਰ ਇਹ ਦੁਨੀਆ ਦੇ ਵਿੱਚ ਰਹਿੰਦਾ ਹੋਈ ਨਿਰਲੇਪ ਰਹੇਗਾ, ਨਿਰਲੇਪ। ਕਈ ਵਸਤੂਆਂ ਨੇ ਜਿਹੜੀਆਂ ਉਸੇ ਚੀਜ਼ ਦੇ ਵਿੱਚ ਰਹਿੰਦੀਆਂ ਨੇ, ਉਹਦੇ 'ਚ ਡੁੱਬਦੀਆਂ ਨਹੀਂ ਹਨ। ਉਹ ਜਿਹੜੇ ਗ੍ਰਸਤ ਦੇ ਦੁੱਖ ਸੁੱਖ ਨੇ ਉਹਨੂੰ ਪੋ ਨਹੀਂ ਸਕਦੇ। ਬਸ ਦੱਸਿਆ ਨਾ, ਜੈਸੇ ਜਲਮੇ ਕਮਲ ਨਿਰਾਲਮ, ਮੁਰਗਾਈ ਨਸਾਣੇ ਸੁਰਤ ਸ਼ਬਦ। ਆਪਾਂ ਨੂੰ ਤਾਂ ਇਹ ਨਹੀਂ ਪਤਾ ਬਈ ਸੁਰਤ ਕੀ ਹੁੰਦੀ ਹੈ, ਸ਼ਬਦ ਕੀ ਹੁੰਦੀ ਹੈ। ਕਹਿੰਦਾ ਮੇਰਾ ਮੁੰਡਾ ਤਾਂ SDO ਲੱਗਿਆ ਹੋਇਆ। ਲੈ ਸੁਣ ਲਓ ਇਹਨਾਂ ਕੋਲੋਂ, ਸੁਣ ਲਓ ਇਹਨਾਂ ਕੋਲੋਂ, ਦੱਸੋ ਕਿੱਥੋਂ ਆਪਾਂ ਆਪਣੇ ਸਰੂਪ ਨੂੰ ਵਿਛਾਲ ਲਾਂਗੇ। ਪੜ੍ਹੋ, ਜਿਹੜਾ ਬ੍ਰਹਮ ਗਿਆਨੀ ਹੈ ਨਾ, ਰਹਿੰਦਾ ਦੁਨੀਆਂ ਦੇ ਵਿੱਚ ਹੀ ਹੁੰਦਾ, ਪਰ ਜਿਹੜੀ ਉਹਦੀ ਸੁਰਤ ਹੁੰਦੀ ਹੈ ਨਾ, ਉਹ ਆਤਮਾ ਨਾਲ ਜੁੜੀ ਹੁੰਦੀ ਹੈ। ਤਿੰਨ ਹਿੱਸਿਆਂ ਦੇ ਵਿੱਚ ਬੋਲਿਓ। ਅੱਜ ਤਾਂ ਗੱਲਾਂ ਬਹੁਤ ਉੱਚੀਆਂ, ਪਰ ਇਹ ਕੋਈ ਕੋਈ ਹੁੰਦਾ ਵੀ ਹੈ, ਪਰ ਸੁਣ ਕੇ ਕਿਸੇ ਨੂੰ ਸ਼ੌਂਕ ਹੀ ਜਾਗ ਪੈਂਦਾ। ਸਾਨੂੰ ਵੀ ਕਿਸੇ ਨੇ ਦੱਸੀਆਂ ਹੀ ਨੇ ਪਹਿਲਾਂ, ਅਸੀਂ ਵੀ ਡੰਗਰੇ ਉੱਠਦੇ ਹੁੰਦੇ ਸੀ ਪਹਿਲਾਂ ਝੋਟੇ, ਕਿਸੇ ਤੋਂ ਸੁਣਿਆ, ਹੌਲੀ ਹੌਲੀ ਫਿਰ ਹੌਲੀ ਹੌਲੀ ਸ਼ੌਂਕ ਜਾਗ ਪਿਆ ਵੀ ਇਹ ਮਹਾਂਪੁਰਸ਼ ਗੱਲਾਂ ਕਹੀਆਂ ਜੀਆਂ ਕਰਦੇ ਨੇ, ਇਹ ਤਾਂ ਕਿਸੇ ਹੋਰ ਦੇਸ਼ ਦੀਆਂ ਗੱਲਾਂ ਕਰੀ ਜਾਂਦੇ ਨੇ, ਇਹ ਸਾਡੇ ਦੇਸ਼ ਦੇ ਵਿੱਚ ਤਾਂ ਹੈ ਨਹੀਂ ਇਹ ਗੱਲਾਂ। ਉਹ ਇਸ ਤਰ੍ਹਾਂ ਦੇ ਨਾਲ ਫਿਰ ਸਾਰੇ ਭਾਈ ਬੋਲਿਓ, ਸਾਰੀਆਂ ਬੀਬੀਆਂ ਬੋਲਿਓ। ਆਹ ਇੱਥੇ ਰਹਿਣਾ ਜੀ ਆਪਾਂ, ਲੱਖ ਵਰਸ ਵੀ ਇੱਥੇ ਬੈਠੇ ਰਹੀਏ, ਆਪਣੀ ਕੋਈ ਬੁੱਕਤ ਨਹੀਂ ਹੈ। ਬਸ ਚਾਹੇ ਤੂੰ ਇੱਕ ਮਹੀਨੇ ਦੇ ਵਿੱਚ ਆਪਣੇ ਸਰੂਪ ਨੂੰ ਪ੍ਰਾਪਤ ਕਰ ਲਾ, ਫਿਰ ਸਰੀਰ ਛੱਡ ਦੇ, ਜਾਂ ਤੇਰੀ ਜਾਇਜਾ ਹੋ ਜਾਏਗੀ ਉੱਥੇ ਜਾਇਜਾ, ਕੀ ਕਰੋਗੇ ਖੱਲਣ ਨੂੰ। ਆਹੋ ਇਸ ਤਰ੍ਹਾਂ ਨਾਲ ਫਿਰ ਸਾਰੀਆਂ ਬੀਬੀਆਂ ਗੱਜ ਵੱਜ ਕੇ ਪੜੋ ਪ੍ਰੇਮ।
ਨਾਨਕ ਨਾਮ ਵਖਾਣੇ ਜੀ, ਸੁਰਤ ਸ਼ਬਦ ਭਵ ਸਾਗਰ ਤਰੀਐ। ਨਾਨਕ ਨਾਮ ਵਖਾਣੇ ਜੀ, ਸੁਰਤ ਸ਼ਬਦ ਭਵ ਸਾਗਰ ਤਰੀਐ। ਭਵ ਸਾਗਰ ਤਰੀਐ। ਨਾਨਕ ਨਾਮ ਵਖਾਣੇ ਜੀ, ਸੁਰਤ ਸ਼ਬਦ ਭਵ ਸਾਗਰ ਤਰੀਐ। ਭਾਵ ਸਾਗਰ ਤਰੀਐ, ਸੁਰਤ ਸ਼ਬਦ ਭਾਵ ਸਾਗਰ ਤਰੀਐ, ਸੁਰਤ ਸ਼ਬਦ ਭਾਵ ਸਾਗਰ ਤਰੀਐ। ਸਾਗਰ ਤਰੀਐ, ਸਾਗਰ ਤਰੀਐ। ਜਾਣੇ ਜੀ ਸੁਰਤ ਸਬਦ ਭਵ ਸਾਗਰ ਤਰੀਐ ਨਾਨਕ ਨਾਮ ਵਸਾਣੇ ਜੀ ਸੁਰਤ ਸਬਦ ਭਵ ਸਾਗਰ ਤਰੀਐ
ਜਿਹੜਾ ਕਵਲ ਹੈ ਨਾ ਕਵਲ ਉਹ ਪਾਣੀ ਦੇ ਵਿੱਚ ਉੱਗਰਦਾ ਪਾਣੀ ਚ ਹੀ ਰਹਿੰਦਾ ਉਹ ਰਹਿੰਦਾ ਪਾਣੀ ਤੇ ਉੱਤੇ ਹੈ ਪਾਣੀ ਦੇ ਵਿੱਚ ਲੁਕਦਾ ਨਹੀਂ ਪਰਮੇਸ਼ਰ ਨੇ ਨੇਹ ਤੇ ਐਸੀ ਰੱਖੀ ਹੋਈ ਹੈ ਕਹਿੰਦੇ ਕਿਸੇ ਕਾਰਨ ਸੇ 100 ਫੁੱਟ ਪਾਣੀ ਚੜ੍ਹ ਜਾਵੇ ਉਸ ਤਲਾਅ ਦਾ ਕਹਿੰਦੇ 100 ਫੁੱਟ ਨਾਲੀ ਵੱਧ ਜਾਵੇਗੀ ਉਸ ਕਵਲ ਦੀ ਹੈ ਬੂਟਾ ਹੀ ਉਹ ਛੋਟਾ ਜਿਹਾ ਉਸਦੇ ਫੁੱਲ ਹੁੰਦਾ ਉੱਤੇ ਇਸੇ ਤਰ੍ਹਾਂ ਹੀ ਕਹਿੰਦੇ ਜਿਹੜਾ ਬ੍ਰਹਮ ਗਿਆਨੀ ਜੀ ਦੀ ਸੁਰਤ ਆਤਮਾ ਨਾਲ ਜੁੜਦੀ ਹੈ ਭਾਵੇਂ ਕਹਿੰਦੇ ਕਿਤਨੀ ਦੁਨੀਆ ਜਲਸੇ ਮੁਜਰੇ ਆਦਿਕ ਹੋਰ ਜੋ ਰੌਣਕਾਂ ਠੌਣਕਾਂ ਹੋਈ ਜਾਣ ਪਰ ਕਹਿੰਦੇ ਉਹਦੀ ਜਿਹੜੀ ਸੁਰਤ ਆ ਉਸਨੇ ਰੌਣਕਾਂ ਨਹੀਂ ਫੜਨੀਆਂ ਸਰੀਰ ਦੇ ਸੰਬੰਧ ਕਰਕੇ ਰੌਣਕਾਂ ਠੌਣਕਾਂ ਨੂੰ ਫੜਦਾ ਕੌਣ ਹੈ ਮਨ ਜੇ ਸਰੀਰ ਨਾ ਹੋਵੇ ਫੇਰ ਕੌਣ ਫੜੂਗਾ ਇਸੇ ਤਰ੍ਹਾਂ ਹੀ ਸਰੀਰ ਦੇ ਸੰਬੰਧ ਕਰਕੇ ਜਿਹੜਾ ਆਪਣਾ ਮਨ ਹੈ ਨਾ ਸੁਰਤ ਜੀ ਨੂੰ ਖਿਆਲ ਇਹ ਇਸਨੇ ਆਤਮਾ ਨੂੰ ਫੜ ਲਿਆ ਇਹ ਆਤਮਾ ਦੇ ਦੇਸ਼ ਦੇ ਵਿੱਚ ਚੱਲਿਆ ਗਿਆ ਆਓ ਇਹ ਕਿੰਨੀ ਦੁਨੀਆ ਕਿੰਨੇ ਜਲਸੇ ਮੁਜਰੇ ਦੇ ਕੋ ਬਜਾਈ ਜਾਓ ਨਹੀਂ ਸੁਣਨੇ ਇਸਨੇ ਬਸ ਉਹ ਸੁਣਨ ਵਾਲੀ ਜਿਹੜੀ ਸਰੀਰ 'ਚ ਸੁਣਦੀ ਸੀ ਨਾ ਉਹ ਸਰੀਰ ਤੋਂ ਕਿਸੇ ਹੋਰ ਦੇਸ਼ ਦੇ ਵਿੱਚ ਚਲੀ ਗਈ ਉਹ ਦੇਸ਼ ਵੀ ਆਪਣੇ ਅੰਦਰ ਹੀ ਹੈ ਆਹ ਤਾਂ ਸਾਰਿਆਂ ਨੂੰ ਹੀ ਪ੍ਰਾਪਤ ਆ ਨਾ ਆਹ ਸਰੀਰ ਰੂਪੀ ਦੇਸ਼ ਤਾਂ ਪਰ ਆਤਮ ਰੂਪੀ ਦੇਸ਼ ਤਾਂ ਸਾਰਿਆਂ ਨੂੰ ਪ੍ਰਾਪਤ ਨਹੀਂ ਹੈ ਆਪਾਂ ਨੂੰ ਜਿਹਨਾਂ ਨੂੰ ਪ੍ਰਾਪਤ ਹੋਇਆ ਨਾ ਉਹ ਜਿਸ ਤਰ੍ਹਾਂ ਕਬੀਰ ਸਾਹਿਬ ਜੀ ਹੋਏ ਨੇ ਜਲਾਹੇ ਸਨ ਬਿਆਦਰੀ ਦੇ ਜਲਾਹੇ ਬਹੁਤ ਉੱਚ ਕੋਟੀ ਦੇ ਮਹਾਂਪੁਰਸ਼ ਹੁੰਦੇ ਹੋਏ ਨੇ ਦੁਨੀਆਂ ਦੇ ਵਿੱਚ ਸਿਰੋਮਣੀ ਭਗਤ ਹੋਏ ਨੇ ਸਿਰੋਮਣੀ ਅਤੇ ਮਹਾਰਾਜ ਵੀ ਜਾਂ ਮੁੱਠੀ ਚਾਪੀ ਕਰਕੇ ਬੈਠਦੇ ਸਾਂ ਕਿਤੇ ਕਿਤੇ ਬਚਨ ਮਿਲਾਸ ਸੁਣਾਉਂਦੇ ਹੁੰਦੇ ਸੀ ਉਹ ਨਿਵਿਰਤੀ ਦੀ ਗੱਲ ਨਹੀਂ ਸੀ ਕਰਦੇ ਹੁੰਦੇ ਆਪਾਂ ਨੂੰ ਪਤਾ ਹੀ ਨਹੀਂ ਨਿਵਿਰਤੀ ਪ੍ਰਵਿਰਤੀ ਕੀ ਹੁੰਦੀ ਹੈ ਉਹ ਨਿਵਿਰਤੀ ਦੀਆਂ ਗੱਲਾਂ ਕਰਦੇ ਨਿਵਿਰਤੀ ਪੱਖ ਆ ਆਤਮਾ ਪ੍ਰਵਿਰਤੀ ਅੱਖ ਆ ਦੁਨੀਆਂ ਪੱਖ ਦੋ ਹੀ ਪੱਖ ਨੇ ਹਰ ਇੱਕ ਚੀਜ਼ ਦੇ ਉਹ ਫਿਰ ਕਿਤੇ ਕਿਤੇ ਕਹਿੰਦੇ ਵੀ ਕਬੀਰ ਸਾਹਿਬ ਸਿਰੋਮਣੀ ਭਗਤ ਹੋਇਆ ਦਸਵੇਂ ਜਾਂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦਰਬਾਰ ਸਾਹਿਬ ਦੀ ਬੀੜ ਉਚਾਰਨ ਕਰਨ ਲੱਗੇ ਨੇ ਜਾਣੀ ਬਾਣੀ ਇਕੱਤਰ ਕਰਦੇ ਸੀ ਭਾਈ ਗੁਰਦਾਸ ਜੀ ਲਿਖਾਰੀ ਸਨ ਅਤੇ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਤੰਬੂ ਦੇ ਵਿੱਚ ਬੈਠ ਕੇ ਬਾਣੀ ਉਚਾਰਦੇ ਸੀ ਭਾਈ ਗੁਰਦਾਸ ਜੀ ਬਾਹਰ ਲਿਖਦਾ ਸੀ ਬਹਿ ਕੇ ਕੋਲ ਨਹੀਂ ਸੀ ਬਹਾੜ ਦੇ ਤੇ ਭਾਈ ਗੁਰਦਾਸ ਜੀ ਕਿਤੇ ਸਾਜਰੇ ਆ ਗਿਆ ਬਾਹਰ ਆ ਕੇ ਖੜ੍ਹ ਜਾਂਦਾ ਸੀ ਤੰਬੂ ਤੇ ਅੰਦਰੋਂ ਆਵਾਜ਼ ਆਵੇ ਜਿਵੇਂ ਮਹਾਰਾਜ ਜੀ ਨਾਲ ਕੋਈ ਬਚਨ ਮਿਲਾਸ ਕਰਦਾ ਹੁੰਦਾ ਹੁਣ ਉਸ ਨੂੰ ਜੀਣਾ ਨਹੀਂ ਸੀ ਕੋਈ ਅੰਦਰੋਂ ਨਿਕਲਦਾ ਭਾਈ ਗੁਰਦਾਸ ਕਹਿੰਦਾ ਮਹਾਰਾਜ ਜੀ ਮੈਨੂੰ ਅੰਦਰੋਂ ਆਵਾਜ਼ ਆਉਂਦੀ ਸੀ ਵੀ ਜਿਸ ਤਰ੍ਹਾਂ ਤੁਹਾਡੇ ਨਾਲ ਕੋਈ ਬਚਨ ਵਿਲਾਸ ਕਰਦਾ ਹੁੰਦਾ ਮਹਾਰਾਜ ਕਹਿੰਦੇ ਹਾਂ ਜਿਹੜੇ ਭਗਤ ਨੇ ਨਾ ਜਿਨ੍ਹਾਂ ਦੀ ਬਾਣੀ ਚੜਾਉਣੀ ਹੈ ਦਰਬਾਰ ਦੇ ਵਿੱਚ ਉਹ ਸਾਡੇ ਕੋਲ ਆਉਂਦੇ ਹੁੰਦੇ ਅਤੇ ਫਿਰ ਭਾਈ ਗੁਰਦਾਸ ਕਹਿੰਦਾ ਮਹਾਰਾਜ ਜੀ ਮੈਨੂੰ ਦਰਸ਼ਨ ਕਰਾ ਦਿਉ ਉਹਨਾਂ ਭਗਤਾਂ ਦੇ ਮਹਾਰਾਜ ਕਹਿੰਦੇ ਚੰਗਾ ਭਾਈ ਗੁਰਦਾਸ ਜੀ, ਸਵੇਰੇ ਸਾਜਰੇ ਆਈ ਤੈਨੂੰ ਦਰਸ਼ਨ ਕਰਾ ਦਿਆਂਗੇ। ਭਾਈ ਗੁਰਦਾਸ ਜੀ ਬਾਹਰ ਆ ਕੇ ਬੈਠ ਗਿਆ, ਪਤਾ ਲੱਗ ਗਿਆ ਵੀ ਆ ਕੇ ਬਿੜਕ ਹੋ ਜਾਂਦੀ ਹੈ। ਪੰਜਵੇਂ ਪਾਤਸ਼ਾਹ ਕਹਿੰਦੇ ਮਹਾਰਾਜ ਕਹਿਣ ਲੱਗੇ ਭਾਈ ਗੁਰਦਾਸ ਜੀ, ਇਹ ਜਿਤਨੇ ਭਗਤ ਨੇ ਹੁਣ ਬਾਹਰ ਨਿਕਲਣਗੇ ਤੰਬੂ ਚੋਂ, ਪਹਿਲਾਂ ਕਬੀਰ ਸਾਹਿਬ ਜੀ ਨਿਕਲਣਗੇ। ਇਹ ਸਾਰਿਆਂ ਦੇ ਸਿਰੋਮਣੀ ਭਗਤ ਨੇ। ਸਿਰੋਮਣੀ ਕੌਣ ਆ? ਜਿਹੜਾ ਕੁਛ ਮੰਗਦਾ ਨਹੀਂ ਹੈ। ਜਿੱਥੇ ਮੰਗਵਾ ਉੱਥੇ ਥੋੜ੍ਹਾ ਜਿਹਾ ਹੁੰਦਾ ਤਾਂ ਉਹ ਬ੍ਰਹਮ ਗਿਆਨੀ ਹੋਈ ਆ, ਪਰ ਇਹ ਡਿਗਰੀਆਂ ਹੁੰਦੀਆਂ ਨੇ, ਡਿਗਰੀਆਂ। ਉਹ ਇਸ ਤਰ੍ਹਾਂ ਨਾਲ ਕਬੀਰ ਸਾਹਿਬ ਜੀ ਨੇ ਮੰਗਿਆ ਨਹੀਂ ਕੁਛ, ਸਿਰੋਮਣੀ ਭਗਤ ਹੋਇਆ ਗੁਰਮੁਖ। ਉਹ ਇਸ ਤਰ੍ਹਾਂ ਨਾਲ ਜਿਹੜੀ ਰੂਹ ਹੈ ਨਾ, ਇਹ ਜਦ ਇਹ ਸਰੀਰ ਨੂੰ ਛੱਡ ਕੇ ਆਤਮਾ 'ਚ ਮਿਲ ਜਾਏਗੀ, ਫਿਰ ਇਹ ਸਰੀਰ ਦੇ ਨਹੀਂ ਇਸਨੇ ਕਰਤੱਵ ਦੇਖਣੇ ਬਸ। ਅਤੇ ਕਬੀਰ ਸਾਹਿਬ ਜੀ ਆਪਣੇ ਤਕੀਏ 'ਚ ਬੈਠੇ ਨੇ ਜਾਂ ਘਰ 'ਚ ਬੈਠੇ ਨੇ, ਗ੍ਰਸਤੀ ਸਨ। ਕਿਤੇ ਮੇਲਾ ਲੱਗ ਗਿਆ ਕਾਸ਼ੀ ਦੇ ਵਿੱਚ, ਲੱਗ ਜਾਂਦਾ ਮੇਲਾ, ਅਤੇ ਬਹੁਤ ਪ੍ਰੇਮੀ ਭਗਤੀ ਦੀ, ਚਲੋ ਮੇਲਾ ਦੇਖੋ ਚੱਲ ਕੇ। ਕਬੀਰ ਸਾਹਿਬ ਜੀ ਕਹਿਣ ਲੱਗੇ ਵੀ ਭਗਤਾਂ ਦਾ ਵਿਸ਼ਾ ਮੇਲਾ ਨਹੀਂ ਹੁੰਦਾ। ਹਾਂ, ਸੰਗਤ ਹੋਵੇ, ਭਜਨ ਪਾਠ ਕਰਨਾ ਹੋਵੇ, ਉਹ ਤਾਂ ਅਸੀਂ ਕਰਦੇ ਹਾਂ, ਅਤੇ ਅਸੀਂ ਜਲਸੇ ਮੁਜਰਿਆਂ 'ਚ ਨਹੀਂ ਜਾਂਦੇ, ਮੇਲਿਆਂ ਠੇਲਿਆਂ 'ਚ। ਕਹਿੰਦਾ ਜੀ ਚਲੋ ਜੀ ਚਲੋ, ਕਿ ਜਿਹੜੇ ਗਿਆਨੀ ਲੋਕ ਹੁੰਦੇ ਨੇ ਉਹ ਆਪਣੀ ਗੱਲ ਨੂੰ ਅੱਗੇ ਰੱਖਦੇ ਹੁੰਦੇ ਨੇ, ਮਹਾਤਮਾ ਦੀ ਨਹੀਂ ਸੁਣਦੇ। ਉਹ ਬਹੁ ਗਿਣਤੀ ਜਿਹੜੀ ਹੁੰਦੀ ਹੈ। ਕਹਿਣ ਲੱਗੇ ਜੀ ਦੇਖੋ ਤਾਂ ਸਹੀ ਕਿਵੇਂ, ਉੱਥੇ ਤਾਂ ਬਹੁਤ ਕੁਛ ਆ, ਰੌਣਕਾਂ ਠੌਣਕਾਂ। ਕਹਿੰਦੇ ਵੀ ਤੁਹਾਡੇ ਬਾਦੀਆਂ ਆਉਣਗੀਆਂ, ਸਾਨੂੰ ਨਹੀਂ ਰੌਣਕਾਂ ਰੌਣਕਾਂ ਦੀ ਲੋੜ ਕੋਈ। ਇੱਕ ਤਾਂ ਰੱਜਦਾ ਰੌਣਕਾਂ ਦੇਖ ਕੇ ਗੁਰਮੁਖ, ਕਿੰਨੀ ਦੁਨੀਆਂ ਰੌਣਕਾਂ ਦੇਖਦੀ ਚਲੀ ਗਈ, ਆਪਾਂ ਨੇ ਵੀ ਤੁਰ ਜਾਣਾ। ਰੱਜਦਾ ਹੈ ਬੜੋ ਪ੍ਰੇਮ ਨਾਲ ਰੱਜਣਾ ਤਾਂ ਇਹਨੇ ਨਾਮ ਨਾਲ।
ਰੰਗ ਤੁਮਾਤੇ ਅੱਖੀਆਂ ਦੇਖਣਾ ਰੱਜੀਆਂ, ਬੋਰੰਗ ਤੁਮਾਤੇ ਅੱਖੀਆਂ ਦੇਖਣਾ ਰੱਜੀਆਂ, ਬੋਰੰਗ
ਜਿਹੜੀਆਂ ਅੱਖਾਂ ਨੇ ਨਾ, ਇਹ ਕਦੇ ਨੂੰ ਰੱਜ ਨਹੀਂ ਆਵੇਗਾ ਅੱਖਾਂ ਨੂੰ। ਹੁਣ ਕੋਈ ਚਟਕੀਲੀ ਚੀਜ਼ ਦੇਖ ਲਈ ਉੱਥੋਂ ਹੋਰ ਚੰਗੀ ਆ ਕੇ ਉਹਨੂੰ ਛੱਡ ਦਿੰਦੀ ਹੈ, ਜਦੇ ਇਹ ਜਦੇ ਅੱਖਾਂ ਛੱਡ ਦਿੰਦੀਆਂ ਨੇ ਉਸ ਨੂੰ ਦੇਖਣ ਲੱਗ ਜਾਂਦੀਆਂ ਨੇ, ਉਦੋਂ ਚੰਗਾ ਕਵੀਆ ਆ ਗਿਆ ਉਹਨੂੰ ਸੁਣਨ ਲੱਗ ਜਾਂਦੇ ਨੇ ਕੰਨ। ਇਸ ਤਰ੍ਹਾਂ ਦੇ ਨਾਲ ਇਹ ਨਹੀਂ ਰੱਜਦੇ ਹਨ। ਆਓ ਕਬੀਰ ਸਾਹਿਬ ਜੀ ਉਹਨਾਂ ਦੇ ਕਹਿਣ ਤੋਂ ਕਹਿੰਦੇ ਵੀ ਇੱਕ ਗੱਲ ਨੂੰ ਮੁੱਖ ਰੱਖ ਕੇ ਚੱਲ ਸਕਦੇ ਹਾਂ, ਨਹੀਂ ਸਾਨੂੰ ਕੋਈ ਜਾਣ ਦੀ ਲੋੜ ਨਹੀਂ ਹੈ। ਉੱਠ ਫਰੀਦਾ ਗਵਨ ਕਰ, ਗਵਨ ਨਾਮ ਹੈ ਤੁਰਨ ਦਾ, ਦੁਨੀਆਂ ਦੇਖਣ ਜਾ, ਕੋਈ ਮਿਲ ਜਾਏ ਬਖਸ਼ਿਆ ਰੱਬ ਦਾ ਤੂੰ ਵੀ ਬਖਸ਼ਿਆ ਜਾ। ਆਪਾਂ ਤਾਂ ਨਹੀਂ ਬਖਸ਼ੇ, ਬਖਸ਼ਿਆ ਤਾਂ ਉਹ ਹੈ ਜਿਹੜਾ ਆਤਮਦਰਸ਼ੀ ਹੈ ਬਸ। ਹਾਂ ਆਪਾਂ ਆਪਾਂ ਅਜੇ ਹੱਥ ਬੱਲੇ ਤਾਂ ਮਾਰਦੇ ਹਾਂ, ਹੱਥ ਬੱਲੇ ਤਾਂ ਮਾਰਦੇ ਹਾਂ ਵੀ ਬਣ ਜਾ ਕੁਛ, ਪਰ ਜਦ ਟਾਈਮ ਆਊਗਾ ਜਦ ਬਣੇਗਾ ਕਰੋ। ਚੰਗੇ ਹੀ ਨੇ ਜਿਹੜਾ ਕੋਈ ਹੱਥ ਬੱਲੇ ਮਾਰਦਾ, ਕਿਤੇ ਨਾ ਪਈ ਹੀ ਜਾਊਗਾ ਨਾ। ਜਿਹੜਾ ਸੁੱਤਾ ਹੀ ਪਿਆ, ਜਿਹੜਾ ਸੁੱਤਾ ਹੀ ਪਿਆ ਉਸਨੇ ਕੀ ਲੈਣਾ ਦੇਣਾ। ਇਸ ਗੱਲ ਨੂੰ ਮੁੱਖ ਰੱਖ ਕੇ ਕਬੀਰ ਸਾਹਿਬ ਜੀ ਕਹਿੰਦੇ ਚਲੋ ਅਸੀਂ ਤੁਹਾਡੇ ਨਾਲ ਚੱਲਦੇ ਹਾਂ।
ਮਿਲ ਜਾਵੇ ਕੋਈ ਰੱਬ ਦਾ ਬਖਸ਼ਿਆ, ਮਿਲ ਜਾਵੇ ਜੇ ਕੋਈ ਰੱਬ ਦਾ ਬਖਸ਼ਿਆ, ਰੱਬ ਦਾ ਬਖਸ਼ਿਆ, ਮਿਲ ਜਾਵੇ ਕੋਈ ਰੱਬ ਦਾ ਬਖਸ਼ਿਆ, ਖਸ਼ਿਆ ਜਾਵੇਗਾ ਮਿਲ ਜੇ ਰੱਬ ਦਾ ਬਖਸ਼ਿਆ, ਮਿਲ ਜਾਵੇ ਕੋਈ ਰੱਬ ਦਾ ਬਖਸ਼ਿਆ,
ਗਿਆਨੀ ਨੂੰ ਕਹਿੰਦੇ ਨੇ ਬਖਸ਼ਿਆ ਹੋਇਆ ਕਿਸੇ ਮਤ ਦਾ ਚਾਹੇ ਕੋਈ ਹੋਵੇ। ਔਰ ਰੇਰੂ ਸਾਹਿਬ ਵਾਲੇ ਮਹਾਰਾਜ ਜੀ ਬਾਬਾ ਅਤਰ ਸਿੰਘ ਜੀ ਜਾਂ ਬਾਬਾ ਕਰਨ ਸਿੰਘ ਮਹਾਰਾਜ ਜੀ ਸਰੀਰ ਚੋਂ ਆਤਮਾ ਚ ਜਾ ਰਲੇ, ਸੈਦੂ ਜਾ ਕੇ ਵਰਸ਼ੀ ਮਨਾਉਂਦੇ ਹੁੰਦੇ ਸੀ ਉਹਨਾਂ ਦੀ, ਹਰੇਕ ਸਾਲ ਜਾਂਦੇ, ਸੰਗਤ ਵੀ ਨਾਲ ਹੁੰਦੀ ਸੀ, ਆਪਣੇ ਬੜੇ ਮਹਾਰਾਜ ਵੀ ਅੜਦ ਗਈ ਸਨ, ਛੋਟੇ ਮਹਾਰਾਜ ਕਹਿੰਦੇ ਅਸੀਂ ਨਹੀਂ ਗਏ, ਇਹ ਬਾਅਦ ਆਏ ਨੇ। ਔਰ ਇਸ ਤਰ੍ਹਾਂ ਦੇ ਨਾਲ ਰੇਰੂ ਸਾਹਿਬ ਵਾਲੇ ਮਹਾਂਪੁਰਸ਼ਾਂ ਦਾ ਨਿਯਮ ਸੀ ਜਿਵੇਂ ਆਪਣਾ, ਸਾਰਾ ਦਿਨ ਕੰਮ ਕਰਦੇ ਰਹਿੰਦੇ ਆ, ਫਿਰ ਮੇਥਾ ਚਾਰਾ ਵੱਢਦੇ ਹਾਂ, ਫਿਰ ਲਿਆ ਕੇ ਟੋਕੇ ਕਰਦੇ ਹਾਂ, ਫਿਰ ਮੱਝਾਂ ਨੂੰ ਪਾਉਂਦੇ ਹਾਂ, ਫਿਰ ਬਾਲਟੀਆਂ ਚੱਕ ਕੇ ਦੁੱਧ ਚੋਂਦੇ ਹਾਂ, ਫਿਰ ਉਹ ਜਿਹੜੀਆਂ ਲੜਕੀਆਂ ਤੱਤਾ ਕਰਕੇ ਜਮਾਉਂਦੀਆਂ ਨੇ, ਆਪਾਂ ਫਿਰ ਰੋਟੀਆਂ ਖਾਣੀਆਂ ਸ਼ੁਰੂ ਕਰ ਦਿੰਦੇ ਹਾਂ, ਅਤੇ ਮੰਜਿਆਂ ਨੂੰ ਦੇਖਦੇ ਹਾਂ ਵੀ ਡਿਹਾ ਆਇਆ ਕਿ ਨਹੀਂ, ਅਤੇ ਮੰਜਿਆਂ ਕੰਨੀ ਨੂੰ ਸੁਣਿਆ ਮੰਜਿਆਂ ਕੰਨੀ ਨੂੰ, ਅਤੇ ਮੰਜਿਆਂ 'ਤੇ ਪੈ ਜਾਂਦੇ ਲੰਮੇ। ਬਸ ਸੂਰਜ ਚੜ੍ਹਨ ਸਾਰ ਉੱਠ ਕੇ ਜਦੋਂ ਹੀ ਪੰਜਾਲੀਆਂ ਨੂੰ ਹੱਥ ਪਾ ਲੈਂਦੇ ਹਾਂ। ਕੋਈ ਭਜਨ ਪਾਠ ਤਾਂ ਨਹੀਂ ਕਰਦੇ? ਨਹੀਂ। ਜਾਂ ਟਰੈਕਟਰ ਦੇ ਉੱਤੇ ਬੈਠ ਜਾਣਾ, ਇਸ ਤਰ੍ਹਾਂ ਦੇ ਆਪਣਾ ਵੀ ਨਿਯਮ ਰੱਖੇ ਹੋਏ ਨੇ। ਜੇ ਕੋਈ ਨਿਯਮ ਨਾ ਕਰੇ, ਜਿਹੜੇ ਗਵਾਂਢੀ ਹੁੰਦੇ ਨੇ, ਕਹਿੰਦੇ ਤੂੰ ਗਿਆ ਨਹੀਂ, ਉਹ ਭੁੱਖਾ ਮਰ ਜਾਏਗਾ, ਤੂੰ ਅੱਜ ਕੰਮ ਨਹੀਂ ਗਿਆ, ਖਾਵੇਂਗਾ ਕਿੱਥੋਂ? ਇਵੇਂ ਜਿਵੇਂ ਮਹਾਂਪੁਰਸ਼ ਨੇ ਜਿਹੜੇ ਗੁਰਸਿੱਖ ਉਹ ਵੀ ਕਰਦੇ ਨੇ। ਆਨ ਮੱਤਾਂ ਦੇ ਵਿੱਚ ਤਾਂ ਜੰਗਲਾਂ ਦੇ ਵਿੱਚ ਜਾ ਕੇ ਕਰਾਉਂਦੇ ਹੁੰਦੇ ਸਨ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜੁਗਤੀ ਦੁਆਰਾ ਜਿਵੇਂ ਕਮਲ ਪਾਣੀ ਦੇ ਵਿੱਚ ਰਹਿੰਦਾ, ਐਂ ਸਿੱਖਾਂ ਨੂੰ ਜੁਗਤੀ ਦੱਸੀ ਹੈ। ਪਰ ਜੁਗਤੀ ਕਰੇਗਾ ਤਾਂ ਹੈ, ਐਵੇਂ ਨਹੀਂ, ਗੱਲਾਂ ਨਹੀਂ ਹੁੰਦੀਆਂ। ਔਰ ਇਸ ਤਰ੍ਹਾਂ ਦੇ ਨਾਲ ਹੁੰਦਾ, 2 ਵਜੇ ਇਸ਼ਨਾਨ ਕਰਕੇ ਗੋਖੇ ਦੀ ਛੱਪੜੀ 'ਤੇ ਇੱਕ ਟੋਆ 'ਤੇ ਉੱਥੇ ਬਹਿੰਦੇ ਹੁੰਦੇ ਸੀ। ਦਿਨ ਚੜ੍ਹੇ ਉੱਥੋਂ ਚਲੇ ਜਾਂਦੇ ਸਨ, ਬਗੀਚੀ ਦੇ ਵਿੱਚ ਚਲੇ ਜਾਂਦੇ, ਲੱਸੀ ਦਾ ਗਲਾਸ ਪੀਂਦੇ। ਫਿਰ ਜੀਵਨ ਸਿੰਘ ਦੀ ਬਗੀਚੀ ਹੈ GT ਰੋਡ 'ਤੇ, ਜਿਹਨੂੰ ਅਤਰਸਰ ਕਹਿੰਦੇ ਨੇ, ਉੱਥੇ ਬੈਠਦੇ 2.25 ਘੰਟੇ। ਉਸ ਤੋਂ ਬਾਅਦ ਉੱਥੋਂ ਆ ਕੇ ਫਿਰ ਬਗੀਚੀ ਦੇ ਵਿੱਚ ਆ ਜਾਂਦੇ, ਫਿਰ ਪ੍ਰਸ਼ਾਦਾ ਸਕਦੇ, ਅਲੂਣੀ ਭਾਜੀ 2 ਪ੍ਰਸ਼ਾਦੇ ਕਣਕ ਦੇ ਸਿਰਫ। ਫਿਰ ਘੰਟਾ ਆਰਾਮ ਕਰਦੇ ਭੋਰੇ ਦੇ ਵਿੱਚ ਬੈਠ ਕੇ, ਫਿਰ ਇਸ਼ਨਾਨ ਕਰਦੇ, ਫਿਰ ਪ੍ਰੇਮੀ ਮਿਲਦੇ ਗਿਲਦੇ, ਫਿਰ ਰਹਿਰਾਸ ਦਾ ਪਾਠ ਕਰਦੇ, ਫਿਰ ਡੇਰੇ ਆ ਜਾਂਦੇ, ਕਣਕ 'ਤੇ ਬੈਠ ਜਾਂਦੇ। ਟਾਵਾਂ ਟਾਵਾਂ ਕੋਈ ਪ੍ਰੇਮੀ ਆਉਂਦਾ ਹੁੰਦਾ ਸੀ, ਜ਼ਿਆਦਾ ਵਾਲੀ ਗੱਲ ਨਹੀਂ ਸੀ ਜਦ। ਅਤੇ ਫਿਰ ਸੰਤਾਂ ਸੋ ਸ਼੍ਰੀਮਾਨ ਨੂੰ ਘੰਟੀ ਲਾ ਦੇ ਪਾਈ, 8 ਪਹਿਰਾਂ ਮਗਰੋਂ ਛਕਦੇ ਨੇ, 8 ਪਹਿਰਾਂ ਮਗਰੋਂ। ਜੇ ਆਪਾਂ ਹੱਥ ਨੂੰ ਨਾ ਰੋਟੀ ਮਿਲੇ ਨਾ, ਫਿਰ ਘਰਦੇ ਹੀ ਜਾਣਦੇ ਨੇ, ਜੇ ਨਾ ਰੋਟੀ ਦੇਵੇ ਹੱਥ ਨੂੰ ਆਇਆ। ਔਰ ਇਸ ਤਰ੍ਹਾਂ ਦੇ ਨਾਲ ਫਿਰ ਗੁਰਦੁਆਰੇ ਚਲੇ ਜਾਂਦੇ ਸਨ, ਬਾਜਾ ਫੜ ਕੇ ਸ਼ਬਦ ਪਾ ਦੇਣਾ ਸਿੱਧਾ ਹੀ। ਫਿਰ ਰਾਗੀ ਸਿੰਘ ਆ ਜਾਂਦੇ ਸੀ ਜਦ ਨੂੰ, ਅਤੇ ਉਹਨਾਂ ਨੇ ਫਿਰ ਕੀਰਤਨ ਕਰਨਾ, ਫਿਰ ਸੂਰਜ ਪ੍ਰਤਾਪ ਦਾ ਇਤਿਹਾਸ ਦੀ ਕਥਾ ਕਰਨੀ, ਕਥਾ ਕਰਕੇ ਫਿਰ ਮੰਜੇ ਨੂੰ ਨਹੀਂ ਭੱਜਣਾ ਹੈ ਨਾ। ਫਿਰ ਜਿਤਨੇ ਪ੍ਰੇਮੀ ਸਨ ਨਾਲ ਦੇ ਬੰਦਗੀ ਕਰਨ ਵਾਲੇ, ਉਹਨਾਂ ਦਾ ਇਹ ਆਰਡਰ ਸੀ ਵੀ ਜਿਹਨੇ ਤਾਂ ਸਾਡੇ ਨਾਲ ਸਾਰੀ ਰਾਤ ਫਿਰਨਾ ਬਾਣਾ 'ਚ, ਜਾਣੀ ਬੰਦਗੀ ਕਰਨੀ ਆ, ਉਹ ਤਾਂ ਸਾਡੇ ਨਾਲ, ਉਹਨੂੰ ਕੋਈ ਕੰਮ ਨਹੀਂ ਦੇਣੇ। ਜਿਹਨੇ ਨਹੀਂ ਜਾਣਾ ਉਹ ਫਿਰ ਸੇਵਾ ਕਰੋ ਦੇਣੇ। ਇਸ ਤਰ੍ਹਾਂ ਦੇ ਨਾਲ ਜਿਹੜੇ ਪ੍ਰੇਮੀ ਹੁੰਦੇ ਸੀ, ਆ 15-20, ਜਿਵੇਂ ਆਪਣੇ ਬੜੇ ਮਹਾਰਾਜ ਨਾਲ ਬਹੁਤ ਪ੍ਰੇਮੀ, ਜਾਂ 7 ਮਹੀਨੇ ਦਾ ਮੌਨ ਰੱਖਿਆ ਬੜੇ ਮਹਾਰਾਜ ਜੀ ਨੇ 17 ਸਿੰਗਤੀ ਨਾਲ, ਦੇਖ ਲਓ ਰਜਾਈ ਨਹੀਂ ਤੇ ਲੈਣ ਦਿੰਦੇ, ਭੁੰਜੇ ਪੱਤੀ 'ਤੇ ਪਏ ਹੁੰਦੇ, ਆ ਪਰਾਲੀ ਤਾਂ ਹੁਣ ਚੱਲੀ ਹੈ ਨਾ, ਪੱਤੀ ਉਹਦੇ 'ਤੇ ਪਏ ਹੁੰਦੇ। ਅਤੇ ਫਿਰ 12:30 ਇਸ਼ਨਾਨ ਕਰਕੇ ਨਹਿਰ 'ਤੇ ਜਾ ਕੇ ਬੈਠਦੇ ਸੀ, ਐਨ ਰੜੇ ਮੈਦਾਨ 'ਚ, ਐਂ ਨਹੀਂ ਵੀ ਦਰਖਤ ਹੇਠਾਂ ਬਹਿ ਕੇ ਢੂ ਲਾ ਕੇ ਸੌ ਜਾਵਾਂਗੇ, ਨਹੀਂ, ਨਾਲੇ ਆਪ ਬਹਿੰਦੇ ਸੀ ਵਿੱਚ। ਇਸ ਤਰ੍ਹਾਂ ਦੀ ਬਹੁਤ ਸਾਧਨਾ ਕਰਾਉਂਦੇ ਸਨ। ਇਸੇ ਤਰ੍ਹਾਂ ਰੇਰੂ ਸਾਹਿਬ ਵਾਲੇ ਮਹਾਰਾਜ ਜੀ ਫਿਰ ਛੱਪੜੀ 'ਚ ਬੈਠਦੇ ਸੀ, ਉਸੇ ਛੱਪੜੀ 'ਚ ਗੋਖੇ ਦੀ 'ਚ, 11 ਵਜੇ ਤਾਂ ਹੀ ਬੈਠਦੇ ਸੀ, 11 ਵਜੇ ਤਾਂ ਹੀ। ਜਦ ਮਹਾਰਾਜ ਜੀ ਸਾਨੂੰ 11 ਵਜੇ ਤਾਂ ਹੀ ਬਾਲ ਦਿੰਦੇ ਸੀ, ਅਸੀਂ ਕੁੰਡੇ ਕੰਨੀ ਨੂੰ ਹੀ ਚੱਕ ਹੀ ਜਾਣਾ ਬਈ ਕਦ ਖੜ ਕੇ, ਕੁੰਡਾ ਖੜਕਿਆ ਨਹੀਂ ਅਸੀਂ ਕੋਟੀਆਂ 'ਚ। ਆਓ ਇਸ ਤਰ੍ਹਾਂ ਦੇ ਨਾਲ, ਇਸੇ ਤਰ੍ਹਾਂ ਰੇਰੂ ਸਾਹਿਬ ਵਾਲੇ ਮਹਾਰਾਜ ਦਾ ਬਹੁਤ ਉਹਨਾਂ ਦਾ ਅਖੀਰੀ ਤਾਂ ਜੀ। ਫਿਰ ਇੱਧਰ ਜ਼ਿਆਦਾ ਕਾਰੋਬਾਰ ਜਿਹਾ ਵੱਧ ਗਿਆ, ਇਸ ਕਰਕੇ ਕੁਛ ਘੱਟ ਹੋ ਗਿਆ, ਉਸ ਮਹਾਰਾਜ ਜੀ ਬਾਹਰ ਜਾਣ ਲੱਗ ਗਿਆ। ਇਸ ਤਰ੍ਹਾਂ ਦੇ ਨਾਲ ਉਹਨਾਂ ਦਾ ਰੋਜ਼ ਦਾ ਨਿਤਨੇਮ ਸੀ, ਸੰਗਤ ਨਾਲ ਆ, ਜਿੱਥੇ ਅੱਗੇ ਬੈਠਦੇ ਹੁੰਦੇ ਸੀ ਉੱਥੇ ਨਹੀਂ ਬੈਠੇ, ਪਹਾੜੀ ਇਲਾਕਾ ਉੱਧਰ ਨੂੰ ਤੁਰੇ ਜਾਂਦੇ ਨੇ। ਅਤੇ ਨਾਲ ਜਿਹੜੇ ਪ੍ਰੇਮੀ ਸੀ ਕਹਿੰਦੇ ਮਹਾਰਾਜ ਜੀ ਬੈਠਣ ਵਾਲੀ ਜਗ੍ਹਾ ਤਾਂ ਪਿੱਛੇ ਰਹਿ ਗਈ, ਕਹਿੰਦੇ ਆ ਜਾਓ ਭਾਈ ਤੁਰਿਆ ਹੋਗਾ। ਕਿਸੇ ਛਪਰੀ ਦੇ ਵਿੱਚ ਕੋਈ ਮੁਸਲਮਾਨ ਫਕੀਰ ਪਿਆ ਸੀ, ਉਹਦੀ ਇਹ ਰੱਟ ਲਾਈ ਹੋਈ ਸੀ ਕੋਈ ਬਖਸ਼ੇ ਹੋਏ ਦੇ ਦਰਸ਼ਨ ਹੋ ਜਾਣਗੇ, ਬਖਸ਼ੇ ਹੋਏ ਦੇ ਪੜ੍ਹੋ ਬਰੇ ਦਾ, ਹਰ ਇੱਕ ਨੀ ਬਖਸ਼ਿਆ ਹੁੰਦਾ ਕਹਿੰਦੇ ਨਾ ਭਰੋਸਾ ਭਰੋਸਾ ਹੋ ਜਾਣੀ ਦਰਖਤਾਂ ਨਾਲ
ਲੜਦਾ
ਰੱਬ ਦਾ ਬਖਸ਼ਿਆ ਆਉਂਦਾ ਨਾ ਉਸਨੂੰ ਬਰਮ ਗਿਆਨੀ ਕਹਿੰਦੇ ਨੇ। ਆਪਣੇ ਬੜੇ ਮਹਾਰਾਜ ਜੀ ਪਾਕਿਸਤਾਨ ਸੀ ਜਦ ਬਣਿਆ, ਲਾਹੌਰ ਜਾਂਦੇ ਹੁੰਦੇ ਸਨ, ਉੱਥੇ ਮਹਾਰਾਜ ਜੀ ਟਹਿਲਦੇ ਬਹੁਤ ਹੁੰਦੇ ਸਨ, ਬੜੇ ਆਪਣੇ 14-14 ਮੀਲ ਟਹਿਲਦੇ ਸੀ, 7 ਮੀਲ ਜਾਣਾ 7 ਮੀਲ ਆਉਣਾ, ਮਿੰਟਾਂ 'ਚ ਆ ਜਾਂਦੇ ਸੀ, ਭੱਜ ਭੱਜ ਕੇ ਰਲਦੇ ਹੁੰਦੇ ਸੀ ਨਾਲ। ਕਹਿਣ ਲੱਗੇ ਵੀ ਅੱਜ ਰਾਵੀ ਦੇ ਕਿਨਾਰੇ ਟਹਿਲਣ ਜਾਣਾ, ਸਤਵਚਨ ਤੁਰ ਪਏ। 2 ਮੀਲ 'ਤੇ ਰਾਵੀ ਸੀ, ਉੱਥੋਂ ਚਲੇ ਗਏ। ਰਾਵੀ ਦੇ ਕਿਨਾਰੇ ਜਗ੍ਹਾ ਬਣੀ ਹੁੰਦੀ ਆ ਤੁਰਨ ਫਿਰਨ ਨੂੰ, ਅੱਜ ਕੱਲ੍ਹ ਤਾਂ ਬਹੁਤ ਕੁਛ ਹੋ ਗਿਆ ਨਾ, ਪੱਕੀਆਂ ਸੜਕਾਂ, ਫੁੱਲਵਾੜੀਆਂ, ਬਹੁਤ ਪਾਰਕ ਸ਼ਾਰਕ ਜੇ ਬਣੇ ਹੋਏ ਨੇ। ਅਤੇ ਉਸ ਟਾਈਮ ਦੇ ਵਿੱਚ ਮਹਾਰਾਜ ਜੀ ਖਫਨੀ ਪਾਉਂਦੇ ਹੁੰਦੇ ਸੀ ਰੇਸ਼ਮ ਦੀ, 1 ਮੀਲ ਤੋਂ ਆਉਂਦੇ ਜੀਨੇ ਹੁੰਦੇ ਸੀ ਚਮਕਦੇ ਦੇਖ, ਖਫਨੀ ਹੋਈ ਨਹੀਂ ਸੀ ਚਮਕਦੀ, ਅੰਦਰ ਵੀ ਚਮਕਦਾ ਸੀਗਾ, ਇਕੱਲੀ ਖਫਨੀ ਹੋਈ ਨਹੀਂ ਸੀ ਚਮਕਦੀ, ਉਹ ਚਮਕਣੇ ਹੀ ਨਹੀਂ ਆਪਾਂ ਨੂੰ ਭੁਲਾ ਤਾ ਉਹਨਾਂ ਦੀ ਨੇ, ਆਪਾਂ ਉਹਨਾਂ ਦੀ ਅੰਦਰ ਚਮਕ ਨਾ ਦੇਖੀ, ਜਿਹੜੀ ਅੰਦਰਲੀ ਚਮਕਤੀ ਨਾ ਉਹ ਨਾ ਆਪਣੇ ਕੋਲੋਂ ਫੜੀ ਗਈ, ਬਾਹਰਲੀ ਚਮਕ ਜ਼ਰੂਰ ਆਪਾਂ ਦੇਖਦੇ ਰਹੇ। ਕਹਿੰਦੇ ਆਪਾਂ ਨੂੰ ਭੁਲਾਉਂਦੇ ਹੀ ਸੀਗੇ, ਭੁਲਾਉਂਦੇ ਹੀ ਆਉਣੇ ਨੇ, ਹੋਰ ਕੀ ਹੈ, ਵੀ ਕਿਤੇ ਸਾਰੇ ਹੀ ਨਾ ਮਗਰ ਪੈ ਜਾਣ। ਤੁਰੇ ਜਾਂਦੇ ਨੇ, ਆਲੇ ਦੁਆਲੇ ਝਾੜ ਜੇ ਖੜੇ ਨੇ, ਪਹਾੜੀ ਕਿੱਕਰਾਂ ਜਿਹੀਆਂ ਹੁੰਦੀਆਂ ਨੇ, ਤਾਂ ਇੱਕ ਫਕੀਰ ਬੈਠਾ ਝਾੜਾਂ ਦੇ ਵਿੱਚ। ਜਦ ਦੇਖਿਆ ਮਹਾਰਾਜ ਜੀ ਨੂੰ ਇੱਕ ਫਰਲਾਂਗ ਤੋਂ ਆਉਂਦਿਆਂ ਉਸਨੇ, ਉਹ ਭੱਜਿਆ ਜੀ ਵਿੱਚ ਝਾੜਾਂ ਦੇ। ਮਹਾਰਾਜ ਜੀ ਆਪਣੀ ਮੌਤ ਦੇ ਵਿੱਚ ਜਾਂਦੇ ਨੇ, ਹੱਥ ਦੇ ਵਿੱਚ ਖੂੰਡੀ ਫੜੀ ਹੋਈ ਹੈ, ਸੋਨੇ ਨਾਲ ਮੜੀ ਹੋਈ ਖੂੰਡੀ ਹੈ, ਇਹ ਵੀ ਇੱਕ ਭਲਾਵਾ ਹੀ ਹੈ। ਭਲਾਵਾ ਬੁਰਾ ਹੁੰਦਾ ਸੰਤਾਂ ਕੋਲ, ਹਰ ਇੱਕ ਕੋਲ ਨਹੀਂ ਹੁੰਦਾ, ਇਹਦਾ ਦਿਖਾਵੇ ਸੇ ਕਰ ਦਿੰਦਾ, ਦਿਖਾਵੇ ਸੇ, ਉਹ ਦਿਖਾਵਾ ਨਹੀਂ ਸੀ ਉੱਥੇ ਬਸ। ਤਾਂ ਫਿਰ ਉਹ ਭੱਜਿਆ ਆਉਂਦਾ ਕੰਡਿਆਂ ਦੇ ਵਿੱਚ ਹੀ ਲਿਬੜਿਆ ਹੋਇਆ, ਉਹਦਾ ਅੰਦਰ ਨਹੀਂ ਲਿਬੜਿਆ ਹੋਇਆ, ਸਰੀਰ ਲਿਬੜਿਆ ਹੋਇਆ ਉਸ ਫਕੀਰ ਦਾ, ਅੰਦਰ ਉਹਦਾ ਚਮਕਦਾ ਚਾਂਦੀ ਮੰਗਣ ਰੋ ਪ੍ਰੇਮ ਦੇ ਨਾਲ ਆਉਂਦੇ
ਅੰਦਰੋਂ ਤਿਆੜੇ ਸਿੱਖ ਤੇਰੇ ਬਾਹਰੋਂ ਭੁੱਲ ਚੁੱਕ ਬੋਲੇ
ਨਗੋਟੀ ਪਾਈ ਹੋਵੇ
ਤਿਆੜੇ ਸਿੱਖ ਤੇਰੇ ਬਾਹਰੋਂ ਭੁੱਲ ਚੁੱਕ ਬੋਲਦੇ
ਆਹ
ਲੇਖਾ ਰੂਪ ਹੁੰਦੀ ਹੈ। ਰੇਰੂ ਸਾਹਿਬ ਵਾਲੇ ਸੰਤ ਮਹਾਰਾਜ ਜੀ ਨੂੰ ਲੋਕ ਕਹਿੰਦੇ ਲੋਪੋ ਦਾ ਜਿਮੀਦਾਰ ਆ, ਖੇਤੀ ਕਰਦਾ। ਖੇਤੀ ਜਿਮੀਦਾਰ ਭਾਵਨਾ ਹੀ ਰੱਖ ਲਈ ਗੁਰਮੁਖੋ, ਤੇ ਆਪਣੇ ਮਹਾਰਾਜ ਨੇ ਕੀ ਭਾਵਨਾ ਰੱਖੀ? ਜਾ ਕੇ ਜਿਮੀਦਾਰ ਭਾਵਨਾ ਨਹੀਂ ਰੱਖੀ, ਪਰਮੇਸ਼ਰ ਭਾਵਨਾ ਰੱਖੀ ਗੁਰਮੁਖ। ਉਹ ਬਹੁਤ ਲੋਕ ਇਸ ਤਰ੍ਹਾਂ ਦੇ, ਜਦ ਆਉਣਾ ਜਦੀ ਬਈ ਤੇਰੀ ਕਣਕ ਤੈ ਫਲਾਨਿਆ, ਉਹ ਖੱਤਾ ਸਵਾਗਤ ਆ ਜਿਮੀਦਾਰਾਂ ਵਾਲੀਆਂ ਗੱਲਾਂ। ਪਰ ਜਮਾਨ ਨਾਲ ਜਿਮੀਦਾਰਾਂ ਵਾਲੀਆਂ ਗੱਲਾਂ ਕਰਦੇ, ਜਿਹੜੀ ਸੁਰਤ ਵਾ ਅੰਦਰ, ਉਹਦਾ ਪਤਾ ਨਹੀਂ ਹੈ ਜਿਮੀਦਾਰਾਂ ਨੂੰ ਵੀ ਕਿੱਥੇ ਹੈ। ਉਹਦਾ ਪਤਾ ਲੱਗਿਆ ਆਪਣੇ ਮਹਾਰਾਜ ਛੋਟੇ ਔਰ ਬੜੇ ਨੂੰ। ਉਹ ਇਸ ਤਰ੍ਹਾਂ ਨਾਲ ਭੁਲੇਖਾ ਪੈ ਜਾਂਦਾ। ਅਤੇ ਆਪਣੇ ਬਾਬਾ ਆਇਆ ਸਿੰਘ ਮਹਾਰਾਜ ਦਾ ਸੇਵਕ ਸੀਗਾ, ਨੱਥਾ ਸਿੰਘ ਨਾਮ ਹੈ, ਪਿੰਸ਼ਨੀਆ ਸੀ ਉਹ ਰੇਰੂ ਸਾਹਿਬ ਆ ਗਿਆ। ਉਹਨੂੰ ਵੀ ਇਹੀ ਭਾਸਦਾ ਰਿਹਾ ਵੀ ਇਹ ਤਾਂ ਜਿਮੀਦਾਰ ਨੇ। ਦੇਖ ਲਓ, ਜਦ ਫਿਰ ਮਹਾਰਾਜ ਨੇ ਕੋਈ ਤ੍ਰਿਸ਼ਮਾ ਦਿਖਾਇਆ, ਕੋਈ ਕੋਈ ਪੁੱਠੋ ਵਾਰ ਤੋਂ ਸੰਗਤ ਆ ਗਈ, ਜਦ ਬਾਬਾ ਕਰਨ ਸਿੰਘ ਮਹਾਰਾਜ ਜੀ ਸਰੀਰ ਤੋਂ ਆਤਮਾ ਦੇ ਦੇਹ 'ਚ ਚਲੇ ਗਏ, ਤਾਂ ਫਿਰ ਭੁਲੇਖਾ ਪੈ ਗਿਆ ਵੀ ਹੁਣ ਕੌਣ ਹੈ ਗੱਦੀ 'ਤੇ, ਜਾਣੀ ਬਾਬਾ ਕਰਨ ਸਿੰਘ ਤੋਂ ਬਾਅਦ ਕੌਣ ਹੈ, ਕੋਈ ਪਤਾ ਨਾ ਲੱਗਿਆ। ਹਾਲਾਂਕਿ ਬਾਬਾ ਆਇਆ ਸਿੰਘ ਮਹਾਰਾਜ ਜੀ ਨੂੰ ਥਾਪ ਕੇ ਗਏ ਸਨ ਵੀ ਸਾਡੇ ਵਾਸਤੇ ਇਹਨਾਂ ਦੀ ਸੱਤ ਤੋਂ ਵੀ ਦੁੱਗਣੀ ਵਡਿਆਈ ਹੋਵੇਗੀ ਦੁਨੀਆਂ ਦੇ ਵਿੱਚ। ਪਰ ਫਿਰ ਵੀ ਬਹੁਤ ਦੁਨੀਆਂ ਉਈ ਇੱਧਰ ਉੱਧਰ ਚੱਕੀ ਜਾਂਦੀ ਹੁੰਦੀ ਹੈ। ਕਿਸੇ ਨੇ ਦੱਸਿਆ ਵੀ ਇੱਕ ਬਾਬਾ ਕਰਨ ਸਿੰਘ ਮਹਾਰਾਜ ਦਾ ਸੇਵਕ ਹੈ, ਬਾਬਾ ਆਇਆ ਸਿੰਘ ਦਾ ਗੁਰਭਰਾ ਹੈ, ਉਹ ਸਾਰੇ ਗੁਰੂ ਭਰਾ ਹੀ ਹੁੰਦੇ ਨੇ, ਆਪਾਂ ਸਾਰੇ ਗੁਰੂ ਭਰਾ ਹੀ ਆ ਹੁਣ ਕਲਗੀਧਰ ਮਹਾਰਾਜ ਦੇ ਸਿੱਖੋ। ਔਰ ਇਸੇ ਤਰ੍ਹਾਂ ਮਹਾਤਮਾ ਤੇ ਜਿਹੜੇ ਬੰਦਗੀ ਦੀਆਂ ਜੁਗਤੀਆਂ ਉਗਤੀਆਂ ਉਹ ਸਾਰੇ ਭਰਾ ਹੀ ਹੁੰਦੇ ਨੇ ਉਹ। ਤਾਂ ਫਿਰ ਉਹ ਆਏ ਉਧਰਲਾ ਲਿਬਾਸ ਵੀ ਹੋਰ ਆ, ਪੁੱਠੋ ਵਾਰ ਕੰਨੀ ਦਾ ਕੁੱਲੇ ਹੁੰਦੇ ਨੇ ਸਿਰਾਂ ਤੇ, ਸੁੱਥਣਾਂ ਬੁੜੀਆਂ ਵਰਗੀਆਂ ਹੁੰਦੀਆਂ ਨੇ ਜਿਹਨੂੰ ਗਰਾਰਾ ਕਹਿੰਦੇ ਨੇ। ਗਰਾਰਾ ਉਹ ਆਪ ਵੀ ਹੈਗੇ ਇਹਨਾਂ ਲੋਕਾਂ ਦੇ ਜਿਹੜੇ ਆਏ ਨੇ ਹੋਤੀ ਮਰਦਾਨ ਕੰਨੀ ਦੇ। ਕੋਈ ਰੋਡੇ ਹੀ ਨੇ ਵਿਚਾਰੇ, ਰੋਡੇ ਧੋਤੀਆਂ ਪਾਈਆਂ ਹੋਈਆਂ ਨੇ। ਉਹਨਾਂ ਨੇ ਦੱਸਤਾ ਵੀ ਦਰਾਹੇ ਉੱਤਰ ਜਾਓ, ਟੇਸ਼ਨ ਆ ਉੱਥੋਂ, ਫਿਰ ਨਹਿਰ ਪੈ ਜਾਓ ਜਿੱਧਰ ਨੂੰ ਪਾਣੀ ਆਉਂਦਾ, ਪੁਲ ਆਊਗਾ ਪਹਿਲਾਂ ਹੀ, ਅਤੇ ਫਿਰ ਪਾਰ ਹੋ ਜਾਓ, ਅੱਗੇ ਪੁੱਛ ਲਿਓ, ਉਹ ਡੇਰਾ ਉਹਨਾਂ ਦਾ ਉੱਥੇ ਨੇੜੇ ਹੀ ਹੈ। ਖੈਰ ਆ ਗਏ ਉਹ ਡੇਰੇ ਆਏ, ਨਮਸਕਾਰ ਕਰੀ ਦਰਬਾਰ ਸਾਹਿਬ, ਉੱਥੇ ਜਿਹੜੇ ਪ੍ਰੇਮੀ ਸੀ ਪੁੱਛਿਆ ਬਈ ਸੰਤ ਮਹਾਰਾਜ ਜੀ ਕਿੱਥੇ ਨੇ। ਉਹ ਪ੍ਰੇਮੀ ਕਹਿੰਦਾ ਉਹ ਤਾਂ ਹਲ ਵਾਹੁੰਦੇ ਨੇ ਭਾਈ, ਹਲ। ਹੁਣ ਬਾਬਾ ਕਰਨ ਸਿੰਘ ਮਹਾਰਾਜ ਜੀ ਤਾਂ ਹਲ ਨਹੀਂ ਸੀ ਵਾਹੁੰਦਾ, ਹਲ ਤਾਂ ਬਾਬਾ ਆਇਆ ਸਿੰਘ ਮਹਾਰਾਜ ਜੀ ਨੇ ਵੀ ਨਹੀਂ ਪਾਇਆ। ਔਰ ਇਸ ਤਰ੍ਹਾਂ ਦੇ ਨਾਲ ਉਹ ਕਹਿਣ ਲੱਗੇ ਵੀ ਸੰਤ ਤਾਂ ਹਲ ਨਹੀਂ ਵਾਹੁੰਦੇ ਹੁੰਦੇ, ਸੰਤ ਤਾਂ ਹਲ ਨਹੀਂ ਵਾਹੁੰਦੇ ਹੁੰਦੇ। ਖੈਰ ਉਹਨਾਂ ਨੂੰ ਸ਼ੰਕਾ ਪੈਦਾ, ਕਹਿੰਦੇ ਚਲੇ ਜਾਓ, ਪਹਾ ਜਾਂਦਾ ਬਗੀਚੀ ਦੇ ਲਵੇ ਉੱਥੇ ਹਲ ਵਾਹੁੰਦੇ ਨੇ। ਉਹ ਤਰਕਾਲੀ ਸੀ ਜਾਣਗੇ, ਤਰਕਾਲੀ ਹੀ ਜਾਣੇਗਾ, ਹੋਰ ਕਿਹਨੇ ਜਾਣਨਾ ਇਸ ਗੱਲ ਨੂੰ, ਵੀ ਇਹਨਾਂ ਦੀ ਸ਼ਰਧਾ ਤਾਂ ਉਸ ਸੰਤ ਉੱਤੇ ਹੈ ਜਿਹੜਾ ਕੁਰਸੀ 'ਤੇ ਬੈਠਾ ਹੋਵੇ। ਇਹ ਆਏ ਨੇ ਵਿਚਾਰੇ ਬਹੁਤ ਦੂਰੋਂ, ਹੈ ਬਾਬਾ ਕਰਨ ਸਿੰਘ ਮਹਾਰਾਜ ਜੀ ਨੂੰ ਮੰਨਣ ਵਾਲੇ। ਜੇ ਇਹਨਾਂ ਨੂੰ ਉਹ ਗੱਲ ਨਾ ਦਿਖੀ, ਇਹਨਾਂ ਦੀ ਸ਼ਰਧਾ ਦੇ ਵਿੱਚ ਫਰਕ ਪੈ ਜਾਵੇਗਾ। ਸ਼ਰਧਾ ਮੂਹਰੇ ਹਾਲਣ ਦਾ ਸੀ ਸੰਤ ਮਹਾਰਾਜ ਜੀ ਦਾ, ਪਿੱਛੇ ਨੱਥਾ ਸਿਉਂਦਾ। ਜਿਹੜੇ ਸੰਤ ਮਹਾਰਾਜ ਜੀ ਦੇ ਬੌਲਦ ਸਨ ਉਹ ਦੇਵ ਲੋਕ ਤੋਂ ਆਏ ਹੋਏ ਦੇਵਤੇ ਸੀਗੇ, ਉਹਨਾਂ 'ਤੇ ਕੋਈ ਗਲਤੀ ਹੋ ਗਈ ਸੀ, ਉਹ ਫਿਰ ਸੇਵਾ ਕਰਕੇ ਉਹਨਾਂ ਨੇ ਭਲਾ ਕਰਾਉਣਾ ਸੀ ਮਹਾਂਪੁਰਸ਼ਾਂ ਦੇ, ਉਹ ਨਾਲੇ ਹੀ ਚਲੇ ਗਏ ਸੀ ਫਿਰ ਮਹਾਰਾਜ ਜੀ ਦੇ ਸਰੀਰ ਛੱਡਿਆ। ਔਰ ਇਸ ਤਰ੍ਹਾਂ ਦੇ ਨਾਲ ਹਲ ਕਢਾ ਲਿਆ, ਫੌਜੀ ਜਵਾਨ ਸੀ ਬਹੁਤ ਲੰਬੇ, ਨੱਥਾ ਸਿੰਘ ਪਿੱਛੇ ਆ ਗਿਆ, ਉਹਨੇ ਵੀ ਹਲ ਕਢਾ ਲਿਆ। ਉਹ ਪੁੱਛਣ ਲੱਗੇ ਬਾਬਾ ਜੀ ਸੰਤ ਕਿੱਥੇ ਨੇ, ਅਤੇ ਸੰਤ ਮਹਾਰਾਜ ਕਹਿੰਦੇ ਭਾਈ ਸੰਤ ਤਾਂ ਬਗੀਚੀ 'ਚ ਕੁਰਸੀ 'ਤੇ ਬੈਠੇ ਨੇ, ਉੱਥੇ ਚਲੇ ਜਾਓ। ਖੜ੍ਹੇ ਗੱਲਾਂ ਬਾਤਾਂ ਕਰਦੇ ਰਹੇ, ਸਾਰਾ ਸਰੀਰ ਦੇਖ ਲਿਆ, ਜਦ ਦੇਖਿਆ ਤਾਂ ਸਾਹਮਣੇ ਕੁਰਸੀ 'ਤੇ ਉਹੀ ਬੈਠੇ ਨੇ। ਪਰਮੇਸ਼ੁਰ ਵੀ ਸਰੂਪ ਧਾਰ ਲੈਂਦਾ ਹੁੰਦਾ, ਧਾਰਿਆ ਨਹੀਂ ਸੈਨ ਜੀ ਦਾ, ਸੈਨ ਜੀ ਦਾ ਸਰੂਪ ਧਾਰ ਕੇ ਰਾਜੇ ਦੀ ਮਾਰਸ ਕਰੀ ਨਹੀਂ ਪਰਮੇਸ਼ੁਰ ਨੇ। ਅਤੇ ਉੱਧਰ ਸੁੱਕੇ ਮੇਵੇ ਬਹੁਤੇ ਹੁੰਦੇ ਨੇ, ਉਹ ਭੇਟਾ ਰੱਖਿਆ ਅੱਗੇ, ਭੇਟਾ ਰੱਖ ਕੇ ਫਿਰ ਸਾਰੇ ਬਚਨ ਬਲਾਸ ਸੁਣਾਉਣ ਲੱਗ ਗਏ ਮਹਾਰਾਜ ਜੀ। ਉਹਨਾਂ ਨੇ ਸਾਰਾ ਦੇਖ ਲਿਆ ਵੀ ਇਹ ਤਾਂ ਉਹੀ ਹੈ ਜਿਹੜਾ ਹਲ ਵਾਹੁੰਦਾ ਸੀ, ਆਪਸ ਵਿੱਚ ਹੀ ਝਾਕਣ ਲੱਗ ਗਏ। ਅਖੀਰ ਨੂੰ ਕਹਿੰਦੇ ਮਹਾਰਾਜ ਜੀ ਤੁਸੀਂ ਤਾਂ ਹਲ ਵਾਹੁੰਦੇ ਸੀ, ਤੁਸੀਂ ਇੱਥੇ ਕਿਵੇਂ ਆ ਗਏ? ਸੰਤ ਮਹਾਰਾਜ ਕਹਿੰਦੇ ਵੀ ਅਸੀਂ ਤਾਂ ਹੁਣ ਵੀ ਹਲੇ ਹੀ ਵਾਹੁੰਦੇ ਹਾਂ, ਇਹ ਤਾਂ ਤੁਹਾਡੀ ਭਾਵਨਾ ਨੂੰ ਹਲ ਲਿਆ, ਤੁਸੀਂ ਹੋ ਬਾਬਾ ਕਰਨ ਸਿੰਘ ਮਹਾਰਾਜ ਦੇ ਸੇਵਕ। ਖੈਰ ਇਸ ਤਰ੍ਹਾਂ ਦੇ ਨਾਲ ਗੱਲ ਹੌਲੀ ਹੌਲੀ ਉੱਡਦੀ, ਅਤੇ ਬਾਬਾ ਨੱਥਾ ਸਿੰਘ ਨੂੰ ਪਤਾ ਲੱਗ ਗਿਆ ਬਈ ਮੈਂ ਤਾਂ ਇਹਨਾਂ ਨੂੰ ਜ਼ਿਮੀਂਦਾਰ ਸਮਝਦਾ ਸੀਗਾ, ਮੈਂ ਤਾਂ ਇਹਨਾਂ ਨੂੰ ਉਹੀ ਸਮਝਦਾ ਸੀ ਵੀ ਇਹ ਤਾਂ ਰੇਸ਼ਮ ਪਾਉਂਦੇ ਨੇ ਕਿਤੇ ਸੰਤ ਨੇ। ਜਦ ਉਸ ਨੂੰ ਇਸ ਗੱਲ ਦਾ ਪਤਾ ਲੱਗਿਆ, ਨੱਥਾ ਸਿੰਘ ਨੇ ਮੂਹਰਿਓਂ ਬੌਲਦਾਂ ਦੀਆਂ ਨੱਥਾਂ ਫੜ ਲਈਆਂ। ਆਪ ਕਹਿੰਦੇ ਕਿਉਂ ਭਾਈ ਪ੍ਰੇਮੀਆਂ ਬੌਲਦਾਂ ਦੀਆਂ ਨੱਥਾਂ ਫੜ ਲਈਆਂ? ਤਾਂ ਕਹਿੰਦਾ ਮਹਾਰਾਜ ਜੀ ਮੇਰੀ ਬੇਨਤੀ ਸੁਣ ਲਓ, ਹੁਣ ਖੜ ਕੇ ਇੱਕ ਤਾਂ ਮੇਰੀ ਗਲਤੀ ਮਾਫ ਕਰੋ, ਮੈਂ ਤੁਹਾਡੇ 'ਤੇ ਤਰਕਾਂ ਬਹੁਤ ਕਰਦਾ ਰਿਹਾ, ਜਦ ਆਪਾਂ ਕੰਮ ਕਰੀਏ ਨਾ ਕੋਈ ਜੇ ਅਗਲਾ ਮਗਰੋਂ ਪਛੜ ਕੇ ਆਵੇ, ਉਹ ਮੈਂ ਦੋ ਗਿਆਰੇ ਗੁੜ 'ਤੇ ਘਰੇ ਬੈਠਾ ਲੱਤਾਂ ਮਾਰੀ ਜਾਂਦਾ,
ਤੇ ਤੁਰਨੀ ਹੁੰਦਾ ਘਰੋਂ, ਨਿਆਣਿਆਂ ਨੂੰ ਇਕਲਾਈ ਜਾਂਦਾ ਉੱਥੇ, ਕਹਿੰਦੇ ਆ ਕਿ ਨਹੀਂ? ਇਸ ਤਰ੍ਹਾਂ ਦੇ ਨਾਲ ਕਹਿੰਦਾ ਮਹਾਰਾਜ ਜੀ ਮੈਂ ਤੁਹਾਨੂੰ ਵੱਧ ਘੱਟ ਵੀ ਵੱਧ ਘੱਟ ਬੋਲ ਕੌਣ ਸਾਰਦਾ ਹੁੰਦਾ? ਬਰਮ ਗਿਆਨੀ ਆਪਾਂ ਸਾਰ ਲਾਂਗੇ ਗਲੀ 'ਚ ਹੀ ਲਖਣ ਦਿੰਦੇ ਗਲੀ 'ਚ ਹੀ। ਇਹ ਤਾਕਤ ਬਰਮ ਗਿਆਨੀ ਦੇ ਵਿੱਚ ਆ, ਹਰਖ ਦੇ ਵਿੱਚ ਨਹੀਂ ਹੋ ਸਕਦੀ। ਬਸ ਜਾਂ ਗੁਰੂਆਂ ਸਤੀ ਕਹਿਣ ਲੱਗਾ ਮਹਾਰਾਜ ਜੀ ਅੱਜ ਤੋਂ ਤੁਸੀਂ ਹਲਣਾ ਵਾਹੋ, ਮੈਨੂੰ ਪਤਾ ਨਹੀਂ ਸੀ ਵੀ ਤੁਸੀਂ ਇਤਨੀ ਤਾਕਤ ਦੇ ਮਾਲਕ ਹੋ। ਊਂ ਮੈਂ ਜਾਣਦਾ ਜ਼ਰੂਰ ਸੀ ਬਈ ਤੁਸੀਂ ਕਰਮ ਬਾਬਾ ਕਰਮ ਸਿੰਘ ਮਹਾਰਾਜ ਜੀ 'ਤੇ ਭਰੋਸਾਏ ਹੋਏ ਹੋ, ਪਰ ਮੇਰਾ ਜਿਹੜਾ ਅਸਲੀ ਤੇ ਉਹ ਜ਼ਿਮੀਂਦਾਰ ਸਮਝਦਾ ਸੀ ਮੈਂ। ਸੰਤ ਮਹਾਰਾਜ ਕਹਿੰਦੇ ਠੀਕ ਆ ਬਾਬਾ ਜੀ, ਉਹ ਵੀ ਬਜ਼ੁਰਗ ਹੀ ਸਨ, ਬਈ ਇਹ ਸੁਣੋ ਬਈ ਜੇ ਸਾਤੋਂ ਹਲ ਛਡਾਉਣਾ ਫਿਰ ਅਸੀਂ ਹਲ ਨਹੀਂ ਫੜਨਾ ਜੇ ਤੁਸੀਂ ਕੌਣ ਬਾਹੋ। ਕਹਿੰਦਾ ਜੀ ਹੁਣ ਨਹੀਂ, ਬਸ ਉਹ ਗਈ ਗੱਲ ਜਿਹੜੀ ਅੱਗੇ ਸੀ, ਅੱਗੇ ਮੈਨੂੰ ਪਤਾ ਨਹੀਂ ਸੀ ਵੀ ਤੁਸੀਂ ਕੌਣ। ਖੈਰ ਮਹਾਰਾਜ ਜੀ ਹਲ ਬਾਹਣੋਂ ਹਟ ਗਏ, ਫਿਰ ਫਿਰ ਨੱਥਾ ਸੋਈ ਜੋ ਕੁਛ ਕਰੇ ਕਰੇ ਨਾ ਕਰੇ ਸੰਤ ਮਹਾਰਾਜ ਨਹੀਂ ਜੀ ਸੱਤਿਆ ਦਿੰਦੇ, ਚਾਹੇ ਲੱਖਾਂ ਰੁਪਈਆ ਖਰਾਬ ਕਰ ਦੇਵੇ ਚਾਹੇ ਲੱਖਾਂ ਰੁਪਈਆ ਖੱਟ ਕੇ ਲੰਗਰ ਦੇ ਵਿੱਚ ਪਾ ਦੇਵੇ। ਉਹ ਆਪਣੀ ਪੈਨਸ਼ਨ ਵੀ ਸਾਰੀ ਲੰਗਰ 'ਚ ਪਾਉਂਦਾ ਸੀ। ਉਹ ਇਸ ਤਰ੍ਹਾਂ ਨਾਲ ਪਤਾ ਨਹੀਂ ਲੱਗਦਾ ਕਿਰਿਆ ਤੋਂ। ਬੜੇ ਮਹਾਰਾਜ ਜੀ ਰਾਵੀ ਦੇ ਕਿਨਾਰੇ ਤੁਰੇ ਜਾਂਦੇ ਨੇ, ਰਾਵੀ ਦੇ ਕਿਨਾਰੇ। ਆਪਣੀ ਭਾਵਨਾ ਵੀ ਸੰਤਾਂ 'ਤੇ ਸੰਤ ਭਾਵਨਾ ਹੀ ਸੀ ਨਾ, ਐਤੂ ਅੱਗੇ ਤਾਂ ਨਹੀਂ ਸੀ। ਹੁਣ ਦੇਖੋ ਜੀ ਦੀ ਭਾਵਨਾ ਅੱਗੇ ਆ, ਉਹ ਆਊਗਾ। ਆਪਣੀ ਸੰਤ ਭਾਵਨਾ ਹੀ ਰਹੀ ਨਾ, ਜੇ ਆਪਣੀ ਅਗਲੀ ਭਾਵਨਾ ਆ ਜਾਂਦੀ ਤਾਂ ਕੁਛ ਨਾ ਕੁਛ ਲੈ ਦੇ ਨਾ ਦਿੰਦੇ ਆਪਾਂ ਨੂੰ, ਉਹ ਅਗਲੀ ਭਾਵਨਾ ਵਾਲੇ ਨੂੰ ਹੀ ਦਿੰਦੇ ਨੇ। ਇਹ ਭਾਵ ਤਾਂ ਸਾਰਿਆਂ ਦੀ ਹੋਈ ਹੈ, ਜਿਹੜੀ ਸੰਤ ਭਾਵਨਾ ਤਾਂ ਸਾਰਿਆਂ ਦੀ ਹੋਈ ਹੈ, ਜਿਹੜੀ ਗੁਰੂ ਭਾਵਨਾ ਤਾਂ ਸਾਰਿਆਂ ਦੀ ਹੋਈ ਹੈ, ਪਰ ਜਿਹੜੀ ਅੱਗੇ ਸ਼ਰਧਾ ਉਹ ਜਿਹਨੂੰ ਉਹ ਆਵੇਗੀ ਵਸਤੂ ਤਾਂ ਉਹ ਲਵੇਗਾ। ਉਹ ਭੱਜਿਆ ਫਿਰ ਫਕੀਰ ਲਿਬੜਿਆ ਹੋਇਆ ਤਾਂ ਮਹਾਰਾਜ ਜੀ ਐਨ ਤੇਜ਼ੀ ਨਾਲ ਜਾ ਰਹੇ ਸੀ ਤਾਂ ਫਿਰ ਉਸਨੇ ਆ ਕੇ ਜੱਫੀ ਪਾ ਲਈ, ਅਸੀਂ ਵੀ ਮਗਰੇ ਹੀ ਭੱਜੇ ਜਾਂਦੇ ਹਾਂ। ਕਹਿੰਦਾ ਆਵੋ ਬਲੀ ਅੱਲਾ ਕੇ ਦਰਸ਼ਨ ਹੋਏ ਨੇ। ਹੁਣ ਉਹ ਤਾਂ ਬਲੀ ਅੱਲਾ ਕਹਿੰਦਾ, ਆਪਾਂ ਕਹਿੰਦੇ ਸੰਤ ਨੇ, ਕਿੰਨਾ ਫਰਕ ਹੈ? ਜਿਸੀ ਜਿਵੇਂ ਅਸਮਾਨ ਦਾ ਫਰਕ ਪੈ ਗਿਆ ਨਾ, ਉਹ ਤਾਂ ਕਹਿੰਦਾ ਇਹ ਰੱਬ ਹੈ, ਇਹ ਖੁਦਾ ਹੈ, ਆਪਾਂ ਕਹਿੰਦੇ ਰਾੜੇ ਵਾਲੇ ਸੰਤ ਨੇ, ਬੜੋ ਪ੍ਰੇਮ ਨਾਲ ਕਿਵੇਂ ਆਪਾਂ ਵੀ ਦਿਖਾ ਜਾਂਗੇ ਉਹਨਾਂ ਨਾਲ।
ਰੱਬ ਜਾਣੀਏ ਰੱਬ ਦੇ ਬੰਦੇ
ਰੱਬ ਦੇ
ਜਾਣੀਏ,
ਆਪਾਂ ਰੱਬ ਤੋਂ ਦੂਰ ਆ।
ਰੱਬ ਜਾਣੀਏ ਰੱਬ ਦੇ ਬੰਦੇ ਰੱਬ ਰੱਬ ਜਾਣੀਏ ਰੱਬ ਜਾਣੀਏ ਉਹਨਾਂ ਨੂੰ ਰੱਬ ਜਾਣੀਏ
ਸਰਦਾਰਾਂ ਦੇ ਉਧਰ 100 ਮੁਰੱਬਾ ਸੀ, ਸਿਮਲੇ 2 ਕੋਠੀਆਂ ਮਿਲੀਆਂ ਸਨ ਉਹਨਾਂ ਨੂੰ। ਇਸ ਤਰ੍ਹਾਂ ਦੇ ਨਾਲ ਫਿਰ ਉਹ ਆਪਣੇ ਮਹਾਰਾਜ ਨਾਲ ਪ੍ਰੇਮ ਕਰਨ ਲੱਗ ਗਏ। ਉਹ ਸਾਰੇ ਸਰਦਾਰ ਸੀ ਜਿਹੜੇ ਮਹਾਰਾਜ ਜੀ ਨੂੰ ਸਿਮਲੇ ਲੈ ਗਏ, ਜਥਾ ਵੀ ਨਾਲ ਹੀ। ਕਿਸੇ ਅੰਗਰੇਜ਼ ਦਾ ਹੋਟਲ ਲੈ ਲਿਆ ਉਹਨਾਂ ਨੇ ਮੁੱਲ ਉੱਥੇ, 2 ਕੋਠੀਆਂ ਸਨ ਜਾਕੂ ਦੇ ਉੱਤੇ, ਤੇ ਮਹਾਰਾਜ ਜੀ ਕੋਠੀ ਦੇ ਵਿੱਚ ਰਾਇਸ਼ੀ ਉੱਥੇ, ਉਹ ਜਿੱਥੇ ਅੰਗਰੇਜ਼ ਲੋਕ ਨੱਚਦੇ ਹੁੰਦੇ ਨੇ, ਇਹਨਾਂ ਦੀ ਇੱਕ ਜਗ੍ਹਾ ਜੀ ਬਣਾਈ ਹੁੰਦੀ ਹੈ ਲਹਿਦਾ, ਜਿਹਨੂੰ ਪੱਬ ਕਹਿੰਦੇ ਨੇ ਪੱਬ, ਫਿਰ ਉੱਥੇ ਮਹਾਰਾਜ ਜੀ ਦੀਵਾਨ ਲਾਉਂਦੇ ਹੁੰਦੇ ਸਨ। ਉੱਥੇ ਬਹੁਤੀ ਸੰਗਤ ਨਹੀਂ ਸੀ, ਉਹ ਸਾਰੇ ਸਰਦਾਰ ਔਰ ਸਰਦਾਰਨੀਆਂ ਹੀ ਆਉਂਦੀਆਂ ਸੀ, ਬਸ ਟਾਈਮ ਓਨਾ ਹੀ ਲਾਉਂਦੇ ਹੁੰਦੇ ਸੀ ਮਹਾਰਾਜ। ਤਾਂ ਫਿਰ ਮਹਾਰਾਜ ਜੀ ਨੂੰ ਪਲਸ਼ ਦੀਆਂ ਕਫਨੀਆਂ ਬਣਾਉਣੀਆਂ ਸ਼ੁਰੂ ਕਰੀਆਂ ਉਹਨਾਂ ਨੇ। ਪਲਸ਼ ਸੋਨੇ ਮੰਗਣ ਚੌਂਕਦੀ ਹੁੰਦੀ ਆ, ਬੁਰ ਉਹ ਜਿਹੜਾ ਲਾਲਾ ਸੀ ਦੁਕਾਨ ਵਾਲਾ, ਜਾਂ 15-20 ਖਫਨੀਆਂ ਉੱਥੋਂ ਆਈਆਂ ਲੀੜਾ ਉਹਦੇ ਕੋਲੋਂ, ਉਹ ਸਰਦਾਰਨੀ ਨੂੰ ਪੁੱਛਣ ਲੱਗਿਆ ਵੀ ਉਹ ਸੰਤ ਕੌਣ ਆ ਜਿਹੜਾ ਇਹੋ ਜਿਹੇ ਲੀੜੇ ਪਾਉਂਦਾ, ਉਹ ਸੰਤ ਮੈਂ ਦੇਖਣਾ ਤੁਹਾਡਾ ਕਿਹਾ ਜਾ। ਉਹ ਕਹਿਣਗੇ ਕੋਈ ਨੀ, ਕਾਰ ਘੱਲ ਦਿਆਂਗੇ, ਆ ਜਾਇਓ। ਕਾਰ ਘੱਲ ਦਿੱਤੀ, ਮਹਾਰਾਜ ਜੀ ਕੁਰਸੀ ਤੇ ਬੈਠੇ ਨੇ, ਉਹੀ ਪਾਈ ਹੋਈ ਹੈ ਪਲਛ ਦੀ ਕਵਨੀ। ਉਹ ਉਸ ਲਾਲੇ ਨੇ ਆ ਕੇ ਨਮਸਕਾਰ ਕਰੀ, ਨਮਸਕਾਰ ਕਰਕੇ ਕਹਿੰਦਾ ਉਸ ਸਰਦਾਰਨੀ ਨੂੰ, ਕਹਿੰਦਾ ਇਹ ਤਾਂ ਖਫਨੀਆਂ ਤੁਸੀਂ ਪੈਸਿਆਂ ਦੀਆਂ ਮੇਤੋਂ ਲੀੜਾ ਲੈ ਕੇ ਸਮਾਈਆਂ ਨੇ ਨਾ, ਕਹਿੰਦਾ ਮੇਰੀ ਸ਼ਰਧਾ ਹੈ ਮੈਂ ਇੱਕ ਖਫਨੀ ਆਪਣੇ ਕੰਨੀਓ ਸੰਤਾਂ ਨੂੰ ਸਮਾ ਕੇ ਪਾਉਣੀ ਹੈ ਪਲਛ ਦੀ। ਉਹ ਇਸ ਤਰ੍ਹਾਂ ਦੇ ਨਾਲ ਸੰਤ ਮਹਾਰਾਜ ਜੀ ਦਾ ਲਿਬਾਸ ਹੁੰਦਾ ਸੀ ਬੜਿਆਂ ਦਾ, ਤੇ ਰੇਸ਼ਮ ਦੀ ਕਮਨੀ ਪਾਈ ਹੋਈ ਸੀ, ਰੇਸ਼ਮ ਦੀ ਹੋਈ ਚਾਦਰ ਹੁੰਦੀ ਸੀ ਉੱਤੇ। ਉਹ ਜਿਹੜਾ ਫਕੀਰ ਸੀ ਭੱਜਿਆ, ਸੰਤ ਮਹਾਰਾਜ ਜੀ ਨੂੰ ਜੱਫੀ ਪਾ ਲਈ, ਕਹਿੰਦਾ ਅੱਜ ਬਲੀ ਅੱਲਾ ਦੇ ਦਰਸ਼ਨ ਹੋਏ ਨੇ, ਦਿਲ ਨਾਲੇ ਮਤ ਨਹੀਂ ਰਲਦਾ,
اسلام دے بندے تو آپ کافر کہہ دے کافر جھوٹے نو کہہ دے وہ کہہ دا ولی اللہ ہے او اس طرح دے نال پھر اتنے بچن بلاس بھی ہوئے مہاراج لیڑے بھی لبیڑتے اس نے بچوں ایک سنگھ کہندا آتا لیڑے لبیڑتے مہاراج کہندے کوئی نہیں لیڑے بھجدے نے ہور بتھیرے کہندے اے جا سادھو ملنا کتے مکول پیا سادھو بھی کتے کتے ہی ملتا ہوں سادھو نو گرمکھو ساری دنیا پاپڑ ویلدی ہے پاپڑا دے وچ بھی کتے رسا نکلیا جیو نو پھوکتے نے اور کیا اتنے لگتے نے اکرا رہے آؤ اس طرح دے نال ریرو صاحب والے مہاراج جی ترے جاندے نے پہاڑی تے چڑھ گئے نہیں بیٹھے تھلے اتر گئے اچا نیواں تاں ہوندا پہاڑاں دے وچ کہے مہاراج جی اتھے بیٹھ جاؤ کہے نہیں جب دوسری فاڑی تے چڑھ کے تھلے نو چا کے تا وہ چھپری دے وچوں آواز آوے کوئی بخشیا ہویا درشن دے آ کے کسے بخشے ہوئے دے درشن ہو جان ایوں آواز آؤندی ہے اتھے ساریاں نو سنی پڑھو برے
مل جاوے کوئی رب دا بخشیا مل جاوے جے کوئی رب دا بخشیا
سلام دا فقیر شبری دے وچ پیا آواز آدھی ہے بھائی کوئی رب دے بخشے ہوئے دے درشن کرا ہے ولی اللہ او شیمے پادشاہ مہاراج جی میری پیر دے مالک سمیت سکھاں دے لاہور چلے گئے لاہور حضرت میاں میر جی رہندے سن جنہاں دے ہست کملاں نال پنجویں پاتشاہ مہاراج جی نے شری امرتسر صاحب سروور دی نی پتھر رکھایا سی ਉਹ ਬਰਮ ਗਿਆਨੀ ਸਨ। ਛੇਵੇਂ ਪਾਤਸ਼ਾਹ ਮਹਾਰਾਜ ਜੀ ਘੋੜੇ ਤੇ ਸਵਾਰ ਹੋ ਕੇ ਸੂਰਮਿਆਂ ਦੇ ਸਮੇਤ ਸ਼ਹਿਰ ਵਾਸਤੇ ਜਾ ਰਹੇ ਨੇ। ਗੁਰੂ ਕਦੇ ਘੋੜੇ ਇੱਧਰ ਨੂੰ ਨੱਚਦੇ ਨੇ, ਕਦੇ ਇੱਧਰ ਨੂੰ ਨੱਚਦੇ ਨੇ। ਕੋਈ ਸਿੱਖ ਕੋਈ ਲਵੇ ਆ ਕੇ ਮਹਾਰਾਜ ਜੀ ਨੂੰ ਬਚਨ ਵਿਲਾਸ, ਕਦੇ ਕੋਈ ਸਿੱਖ ਲਵੇ ਆ ਕੇ, ਇਸ ਤਰ੍ਹਾਂ ਆਪਣੀ ਮੌਜ ਦੇ ਵਿੱਚ ਤੁਰੇ ਆਉਂਦੇ ਨੇ। ਹਜ਼ਰਤ ਮੀਆਂ ਮੀਰ ਜੀ ਦੇ ਤਖੀਏ ਦੇ ਕੋਲ ਦੀ ਲਖਾਣੀ, ਜਿਹੜਾ ਉਹਦਾ ਰਿਹਾਇਸ਼ ਦੀ ਜਗ੍ਹਾ ਸੀ ਉੱਥੋਂ ਦੀ। ਹਜ਼ਰਤ ਮੀਆਂ ਮੀਰ ਜੀ ਨੇ ਦੂਰੋਂ ਦੇਖਿਆ ਬਈ ਮੀਰੀ ਪੀਰੀ ਦੇ ਮਾਲਕ ਆਉਂਦੇ ਨੇ, ਬਹੁਤ ਬੜੋੜਿਆਂ ਘਰਾਣਿਆਂ ਦੀਆਂ ਉੱਥੇ ਇਸਲਾਮ ਦੇ ਬੰਦਿਆਂ ਦੀਆਂ ਲੜਕੀਆਂ ਔਰ ਲੜਕੇ ਪੜ੍ਹਦੇ ਹੁੰਦੇ ਸਨ, ਅਰਬੀ। ਕਾਜੀ ਦੀ ਲੜਕੀ ਵੀ ਪੜ੍ਹਦੀ ਸੀ ਉੱਥੇ। ਜਾਂ ਗਰਦਾਂ ਉੱਡਦੀਆਂ ਆਉਂਦੀਆਂ ਨੇ, ਛੇਵੇਂ ਪਾਤਸ਼ਾਹ ਮਹਾਰਾਜ ਜੀ ਸਰੀਰ ਸ਼ੇਰ ਵਰਗਾ ਦੀ, ਜਿਵੇਂ ਸ਼ੇਰ ਹੁੰਦਾ, ਦੋ ਤਲਵਾਰਾਂ ਜਿਗਾ ਕਰਨਗੀ। ਤਾਂ ਮੀਆਂ ਮੀਰ ਜੀ ਪੜਾਉਣੋਂ ਛੱਡ ਦਿੱਤਾ, ਪੋਹੇ ਬਹਿਣ ਦੇ ਖੁੱਲੇ ਬਰਾਨ ਧਰਤੀਆਂ ਪਈਆਂ ਹੁੰਦੀਆਂ ਤੇ ਅੱਗੇ ਕੌਣ ਵਾਹੁੰਦਾ ਸੀ ਬਰਾਨ। ਆ ਜਿੱਥੇ ਹੁਣ ਸੰਤ ਮਹਾਰਾਜ ਜੀ ਨੇ ਡੇਰਾ ਬਣਾਇਆ ਨਾ ਨਹਿਰ ਤੇ, ਕੌੜ ਸੂਮੇ ਖੜੇ ਹੁੰਦੇ ਸੀ ਇੱਥੇ ਬਸ, ਜਾਂ ਛਿਛਰੇ ਤੇ ਸੁਣੀ ਸਲੋਟ, ਲੇਦੜਾ ਪੱਖੜਾ, ਬਹੁਤ ਕੁਛ ਹੁੰਦਾ ਜੀ ਹੈ। ਆਪ ਦੇਖ ਲਓ ਕੀ ਆ ਉੱਥੇ, ਹੁਣ ਬਰਾਨ ਧਰਤੀਆਂ ਪਈਆਂ ਹੁੰਦੀਆਂ ਸਨ ਅੱਗੇ। ਉਹ ਹਜ਼ਰਤ ਮੀਆਂ ਮੀਰ ਜੀ ਪਹੇ ਚਾ ਕੇ ਖੜ ਗਿਆ, ਛੇਵੇਂ ਪਾਤਸ਼ਾਹ ਮਹਾਰਾਜ ਨੇ ਦੇਖ ਕੇ ਘੋੜਾ ਰੋਕ ਲਿਆ। ਕਹਿੰਦਾ ਮਹਾਰਾਜ ਜੀ ਕਿਰਪਾ ਕਰੋ, ਮੇਰੇ ਸਥਾਨ ਦੇ ਵਿੱਚ ਚਰਨ ਪਾਓ, ਮੇਰੀ ਕੁਟੀਆ ਨੂੰ ਪਵਿੱਤਰ ਕਰੋ। ਛੇਵੇਂ ਪਾਤਸ਼ਾਹ ਕਹਿਣ ਲੱਗੇ, ਮੀਆਂ ਮੀਰ ਜੀ ਅਸੀਂ ਇੱਧਰ ਥੋੜ੍ਹਾ ਜਿਹਾ ਘੁੰਮ ਆਈਏ ਅਤੇ ਫਿਰ ਜਾਂਦੇ ਹੋਏ ਤੁਹਾਨੂੰ ਮਿਲ ਕੇ ਜਾਵਾਂਗੇ। ਬਹੁਤ ਕੁਝ ਹੋ ਗਿਆ, ਮੀਆਂ ਮੀਰ ਜੀ ਪੜਾਉਣ ਲੱਗ ਗਿਆ ਜਾ ਕੇ। ਮਹਾਰਾਜ ਜੀ ਆਪਣੀ ਮੌਤ ਦੇ ਵਿੱਚ ਖੇਡਦੇ ਰਹੇ, ਨਾਲੇ ਹੈ ਸਾਰੇ ਬਰਮ ਗਿਆਨੀ ਸਿੱਖ ਨੇ ਨਾਲ, ਭਾਈ ਵਿਧੀ ਚੰਦ ਜੀ ਸੂਰਮਾ, ਆ ਇਸਦੇ ਜੇਠਾ ਪੁਰਾਣਾ ਲੰਗਾਹਾ ਪੈੜਾ ਗੋਖਾ ਬਾਬਾ ਬੁੱਢਾ, ਬਹੁਤ ਸਿੱਖ ਸਨ ਮਹਾਰਾਜ ਜੀ ਨਾਲ ਬਰਮ ਗਿਆਨੀ। ਬਾਬਾ ਬੁੱਢਾ ਦਾ ਡੇਰੇ ਦਾ ਕਾਰਕੁਨ ਸੀ, ਡੇਰੇ ਦਾ ਜਿਵੇਂ ਛੋਟੇ ਮਹਾਰਾਜ ਜੀ ਦੀ ਆਪਣੇ। ਤਾਂ ਜਦ ਫਿਰ ਤੁਰ ਕੇ ਆਏ ਤਾਂ ਫਿਰ ਉਹ ਪਹੇ ਚਾ ਕੇ ਖੜ ਗਿਆ, ਰਕਾਬ ਫੜ ਲਈ ਹੱਥ ਨਾਲ, ਮਹਾਰਾਜ ਜੀ ਥੱਲੇ ਉਤਰਿਆ। ਜਦ ਘੋੜੇ ਤੇ ਚੜ੍ਹਦੇ ਨੇ ਇੱਕ ਪਾਸੇ ਤੋਂ ਰਕਾਬ ਫੜਨੀ ਪੈਂਦੀ ਹੈ, ਕੀ ਆ ਫਿਰ ਜਿਹੜਾ ਸਵਾਰ ਆ ਨਾ ਉਹ ਦੂਏ ਪਾਸੇ ਕਾਠੀ ਨੂੰ ਹੱਥ ਪਾ ਲੈਂਦਾ ਹੁੰਦਾ ਵੀ ਉਰੇ ਨੂੰ ਨਾ ਆ ਜਾਵੇ। ਉਹ ਐਸਾ ਫੁਰਤੀ ਸੇ ਚੜ੍ਹਦਾ ਪਤਾ ਹੀ ਨਹੀਂ ਲੱਗਣ ਦਿੰਦਾ, ਦੇ ਰਕਾਬ ਨਾ ਪੈਰ ਲੱਗਣ ਨਹੀਂ ਦਿੰਦਾ, ਜਾਨੂੰ ਉਹ ਘੋੜੇ ਤੇ ਚੜ੍ਹ ਜਾਂਦਾ। ਰੋਜ਼ ਦਾ ਕੰਮ ਕਰਨ ਵਾਲਿਆਂ ਦਾ ਮੁਹਾਵਰਾ ਹੋ ਜਾਂਦਾ ਹੈ। ਤਾਂ ਮਹਾਰਾਜ ਜੀ ਉਤਰਿਆ ਥੱਲੇ, ਨਾਲੇ ਸਾਰੇ ਸਿੱਖ ਨੇ ਸੂਰਮੇ ਨਾਲ। ਉਸ ਦੀ ਜਿੱਥੇ ਜਗ੍ਹਾ ਸੀ ਉੱਥੇ ਆ ਕੇ ਸੱਜੇ ਪਾਸੇ ਬਹਾਲੇ, ਬਚਨ ਮਿਲਾਸ ਕਰਦੇ ਰਹੇ, ਉਹ ਸਾਰੇ ਸੁਣਦੇ ਰਹੇ ਜਿਹੜੇ ਸੀ ਕੋਲ ਬੈਠੇ ਕਾਜੀ ਮਿਲਾਣੇ ਜੇ। ਤਾਂ ਫਿਰ ਮਹਾਰਾਜ ਜੀ ਨੂੰ ਛੱਡਣ ਆਇਆ, ਘੋੜੇ ਤੇ ਚੜਾਇਆ ਮਹਾਰਾਜ ਜੀ ਨੂੰ, ਉਸੇ ਤਰ੍ਹਾਂ ਹੀ ਨਮਸਕਾਰ ਕਰਕੇ ਮੁੜ ਗਿਆ। ਉਹ ਜਿਹੜੇ ਕਾਜੀ ਮਿਲਾਣੇ ਸੀ, ਸ਼ਾਹਜਹਾਨ ਦਾ ਰਾਜ ਸੀ, ਜਹਾਂਗੀਰ ਤਾਂ ਚੱਲ ਗਿਆ ਸੀ, ਉਸਨੇ ਜਾ ਕੇ ਸ਼ਾਹਜਹਾਨ ਨੂੰ ਕਿਹਾ ਬਈ ਹਜ਼ਰਤ ਮੀਆਂ ਮੀਰ ਜੀ ਨੂੰ ਸਾਰੀ ਉਮਤ ਮੰਨਦੀ ਆ, ਇਹ ਸ਼ਕਤੀ ਵਾਲਾ ਜੀ ਨੂੰ ਮੋਜਾ ਕਹਿੰਦੇ ਨੇ, ਵੀ ਇਸਨੇ ਹਿੰਦੂਆਂ ਦੇ ਪੀਰ ਨੂੰ ਸਿਜਦਾ ਕਿਉਂ ਕੀਤਾ, ਆਪਾਂ ਨੂੰ ਉਹਦਾ ਸਿਜਦਾ ਕਰਨਾ ਬਣਦਾ ਨਹੀਂ ਹੈ ਕਿਸੇ ਨੇ, ਇਹਨੇ ਕਿਉਂ ਕੀਤਾ। ਸ਼ਾਹਜਹਾਨ ਵੀ ਕਹਾਂ ਸ਼ਰਈ ਸੀ, ਬਸ ਸ਼ਰਈ, ਸ਼ਰਈ ਕੌਣ ਆ ਜਿਹੜਾ ਤਿੰਨਾਂ ਗੁਣਾਂ ਦੇ ਵਿੱਚ ਹੈ, ਸ਼ਰ੍ਹਾਂ ਤੋਂ ਗਾਹਾਂ ਕੌਣ ਹੈ, ਬਖਸ਼ਿਆ ਕੌਣ ਹੈ ਜਿਹੜਾ ਚੌਥੇ ਪਦ ਦੇ ਵਿੱਚ। خیر جہاں شاہ جہان نے کیا میں پوچھاں گا حضرت نو میاں میر جی نو بھائی تا ہندوؤں نے پیر نو سجدہ کیوں کیتا اتوار نو آندا سی درشن میلا کرن سجدہ جی میں آپا کہنے نمسکار کرنی ہے یہ سجدہ کہندے نے تا آیا پھر شاہ جہان بیٹھ گیا ہولی ہولی گل چھیڑی کہندے حضرت جی سنیا تسی ہندوؤں دے پیر نو سجدہ کیتا نمسکار کری ہے یہ تو شرع تو الٹ گل کرتی تسی شرع بری ہے انہاں دی گرمکھ یہ تو بہت شرع دے پکے نے اپنا آپا تو ہاں نہیں انہیں آؤ اس طرح دے نال پر آپا کام انہاں دی پکی شرع نال زیادہ کر جانے ہاں جی موقع پی جائے نا انہاں دی شرع شرع سب بن دینا پھر اتنی طاقت ہے سکھاں دے شرع ہی شرع رہ جاندی کرنا کرا کچھ نہیں ہے بس سکھ تاں کر کے بھی دکھا دے نا ایویں تاں نہیں ہے کوئی گلاں نہیں ہیں گلاں کوئی ہور چیز ہوں آؤ اس طرح نال وہ حضرت جی کہن لگے اے شاہ جہان بادشاہ اب تو ان کا راج ہے اتھے آپ شرعی لوگ ہاں ٹھیک ہے اپنی امت ہے اپنی گنتی زیادہ ہے پر یہ راج تو ہوں گرو نانک دیو مہاراج جی کا جد اسی پرلوک چ جانے نا جڑا سارا ایکو نراکار بلی اللہ خدا جی نو کہندے نے یا واہگرو کہہ لو یا رام رحیم کہہ لو کچھ کہہ لو کہندے جد سانو اوتھے انہاں دے آڈر نال اندر جانا پیندا جنہوں کہنا تو ہندوؤں دے پیر نو سجدہ کرتا انہاں دا حکم چلدا اوتھے ہن پرلوک دے وچ جنت دے وچ جنت چ کہے تینوں اس نا پتا نہیں ہے آؤ اس طرح دے نال دسیا وہ جڑا فقیر ہے بلی اللہ جانی بخشے ہوئے دے درشن ہو جان وہ کلی چ پیا سنت مہاراج جی سامنے جا کے کھڑ گئے وہ کہندا آپ بلی اللہ آ گیا کہندا رب دا بخشا ہویا آ گیا مہاراج جی پتی تے بیٹھ گئے بچن ملاس کرتے رہے انہاں دے مت دے وی کرتے رہے مت تا اتھے ہے ہی نہیں جتھے پرمارتھ ہوا بس مت تا اورے اورے نے کام کار کرن واسطے نے گھنٹا مہاراج جی اتھے بیٹھے رہے پھر آ گئے آؤ اس طرح نال کبیر صاحب جی کہن لگے بھی چلدے ہاں جی کوئی رب دا بخشایا مل جاوے تا پھر ساڈے تے بھی کرپا ہو جاوے گی یوں کہہ کے انہاں دے نال تر پے سارا دن اتھے پھردے رہے میلے دے وچ کی ہوندا دھوڑ تکے تپ آ دیکھا نہیں شوار تھوڑے کول ہی آ میلا آ کیویں ڈانگ کھڑکدی ہوندی ہے اب تو لوگ سیانے ہو گئے نا تھوڑے جے اگے تو بہت ڈانگ کھڑکدی ہوندی سی تسی 60 سال پچھے جا کے دیکھو پہ چڑھنے کی کٹ کٹ کے چپاہی مار مار ڈانگا وہ پھر بھی نہیں پرواہ کرتے یہ جی ہوں میلے سے کی اتنے اور بھجن ہوں ہوں یہ کملے دیا گلا نے کملے آؤ اس طرح سیاح سیاح دا راستے کا ہی نہیں پتا آپ کتنے ہے سارا دن پھر دے رہے جا مڑ کے آئے نا نیڑے کہنے گے کبیر صاحب جی دیکھا کنے رونق تھی کنے جلسے مجرے ہو رہے سی بہت کچھ ہو رہا سی جد جلسہ ہی رب ہوں سی اج کل آ رب آ جڑیاں بڑیاں گاؤں نے یہ دنیا کا رب منیا ہوا رب نو رب نہیں مانتے بڑیاں نو رب مانتے ہیں آؤ اس طرح دے نال کبیر صاحب جی کہنے کہ تھوڑے بادیاں آن گیا رونق ٹونق میرے پاس تا اجاڑ تھی اتنے پرمیشر کا پیارا ہی نہیں دسیا کوئی جائیں جائیں ہوں پھرو کوت کٹھاؤں اٹھائیں ایک رام سنیہی وارا اجڑ میرے مینو تا کہنا اجاڑ دیتی تھی اتنے رب کا پیارا نہ دیکھا پڑھو بنے نالے
کہنا جہدا اجاڑ سی سائی دے پیارے بھائیو جہدا اجاڑ سی سائی دے پیارے بھائیو ਦਿਲ ਦਾ ਉਜਾੜ ਸੀ ਸਾਈ ਦੇ ਪਿਆਰੇ ਵਾਜੋ ਦਿਲ ਦਾ ਉਜਾੜ ਸੀ ਸਾਈ ਦੇ ਪਿਆਰੇ ਵਾਜੋ
ਨੂੰ ਸ਼ੁਰੂ ਕਰਾਂਗੇ ਗੁਰੂ ਸਤੋਤਰ ਦੇ ਵਿੱਚ ਬੋਲਾਂਗੇ ਫਿਰ ਅਰਦਾਸ ਦੇ ਵਿੱਚ ਜੁੜਾਂਗੇ ਫਿਰ ਗੁਰੂ ਸਾਹਿਬ ਜੀ ਦਾ ਹੁਕਮਨਾਮਾ ਸੁਣ ਕੇ ਫਿਰ ਉਹ ਆਪੋ ਆਪਣੇ ਘਰਾਂ ਨੂੰ ਜਾਣਾ ਪੜੋ ਪ੍ਰੇਰਨਾ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਧੰਨ ਹੈ
धन है धन है धन है गुरु ग्रंथ साहिब जी धन है धन है धन है धन है तेरा पंथ खालसा धन है
ਕਰ ਤੁਮ ਪੈਰ ਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਮੁਬਾਰਕ ਤੇਰੇ